ਕੰਨ ਵੀ ਸਾਡੇ ਝੂਠੇ ਨੇ ਕਿਉਂਕਿ ਪ੍ਰਾਈ ਨਿੰਦਿਆ ਸੁਣਦੇ ਹਨ।
ਮਿਥਿਆ ਹਸਤ ਪਰ ਦਰਬ ਕਉ ਹਿਰ ਹੈ।
ਲੋ ਹਜ਼ੂਰ ਕਹਿੰਦੇ ਨੇ ਜਿਹੜੇ ਹਸਤ ਦਾ ਅਰਥ ਹੈ ਹੱਥ, ਇਹ ਹੱਥ ਵੀ ਮਿਥਿਆ ਅਸਫਲ ਨੇ, ਇਹ ਹੱਥ ਵੀ ਬੇਕਾਰ ਨੇ, ਹੱਥ ਵੀ ਨਿਸਫਲ ਨੇ। ਕਿਉਂ? ਪਰ ਦਰਬ ਕੋ ਹਿਰੈ, ਇਹ ਪਰਾਏ ਧਨ ਨੂੰ ਚੁਰਾਉਂਦੇ ਨੇ। ਜੇ ਤਾਂ ਇਹਨਾਂ ਹੱਥਾਂ ਦੇ ਨਾਲ ਧਰਮ ਦੀ ਕਿਰਤ ਕੀਤੀ ਜਾਵੇ, ਇਹਨਾਂ ਹੱਥਾਂ ਦੇ ਨਾਲ ਸੇਵਾ ਕੀਤੀ ਜਾਵੇ, ਫਿਰ ਤੇ ਇਹ ਹੱਥ ਸਫਲ ਨੇ। ਪਰ ਸਤਿਗੁਰੂ ਕਹਿੰਦੇ ਨੇ ਬਿਨ ਸੇਵਾ ਤਿਰਗ ਹੱਥ ਪੈਰ ਹੋ ਨੇਫਲ ਕਰਨੀ। ਜੇ ਅਸੀਂ ਹੱਥਾਂ ਪੈਰਾਂ ਦੇ ਨਾਲ ਸੇਵਾ ਨਹੀਂ ਕਰਦੇ, ਹੋਰ ਕੰਮ ਕਰਦੇ ਹਾਂ, ਉਹ ਸਾਰੇ ਦੇ ਸਾਰੇ ਨਿਸਫਲ ਹਨ। ਮਿਥਿਆ ਦਾ ਅਰਥ ਹੋ ਗਿਆ ਨਿਸਫਲ। ਮਿਥਿਆ ਹਸਤ ਪਰ ਦਰਬ ਕੋ ਹਿਰੈ, ਜਿਹੜਾ ਆਪਣੇ ਹੱਥਾਂ ਦੇ ਨਾਲ ਪਰਾਏ ਧਨ ਨੂੰ ਚੁਰਾਉਂਦਾ ਹੈ, ਚੋਰੀ ਕਰਦਾ ਹੈ, ਠੱਗੀ ਮਾਰਦਾ ਹੈ, ਕਿਸੇ ਵੀ ਤਰੀਕੇ ਦੇ ਨਾਲ ਜਿਹੜਾ ਆਦਮੀ ਪਰਾਏ ਧਨ ਨੂੰ ਚੁਰਾਉਂਦਾ ਹੈ, ਵੀ ਉਹਦੇ ਹੱਥ ਵੀ ਮਿਥਿਆ ਨਿਸਫਲ ਹਨ।
ਮਿਥਿਆ ਨੇਤਰ ਪੇਖਤ ਪਰ ਤ੍ਰੈ ਰੂਪਾਦ।
ਲੋ ਹਜ਼ੂਰ ਕਹਿੰਦੇ ਉਹ ਭਾਈ ਨੇਤਰ ਵੀ ਮਿਥਿਆ ਨਿਸਫਲ ਹਨ, ਤੇ ਜਿਹੜੇ ਪਰਾਈਆਂ ਇਸਤਰੀਆਂ ਦੇ ਸੁੰਦਰ ਰੂਪ ਨੂੰ ਵੇਖਦੇ ਨੇ ਤੇ ਹੋਰ ਉਹਨਾਂ ਦੇ ਹਾਰ ਸ਼ਿੰਗਾਰ ਨੂੰ, ਆਦਿ ਤੋਂ ਭਾਵ ਹੈ ਵੀ ਰੂਪ ਤੇ ਆਦਿ ਹੋਰ ਹਾਰ ਸ਼ਿੰਗਾਰ ਨੂੰ ਵੇਖਦੇ ਰਹਿੰਦੇ ਨੇ। ਕਿਉਂਕਿ ਜਿਹੜੇ ਆਮ ਤੌਰ ਤੇ ਸੰਸਾਰ ਦੇ ਵਿੱਚ ਵਿਕਾਰੀ ਵਿਭਚਾਰੀ ਮਨੁੱਖ ਹੁੰਦੇ ਨੇ, ਉਹ ਪਰਾਈ ਇਸਤਰੀਆਂ ਦੇ ਰੰਗ ਰੂਪ ਤੇ ਉਹਨਾਂ ਦੇ ਹਾਰ ਸ਼ਿੰਗਾਰ ਵੱਲ ਹੀ ਦੇਖਦੇ ਨੇ, ਉਹਨਾਂ ਦਾ ਹੋਰ ਪਾਸੇ ਕੋਈ ਧਿਆਨ ਜਾਂਦਾ ਹੀ ਨਹੀਂ। ਇਸੇ ਲਈ ਸਤਿਗੁਰੂ ਕਹਿੰਦੇ ਨੇ ਮਿਥਿਆ ਨੇਤਰ ਪੇਖਤ ਪਰਚਰੇ ਰੂਪਾਦ। ਉਹ ਭਾਈ ਨੇਤਰ ਵੀ ਨਿਸਫਲ ਨੇ ਜੋ ਪਰਾਈ ਇਸਤਰੀ ਦੇ ਰੂਪ ਤੇ ਹੋਰ ਹਾਰ ਸ਼ਿੰਗਾਰ ਨੂੰ ਵੇਖਦੇ ਹਨ।
ਮਿਥਿਆ ਰਸਨਾ ਭੋਜਨ ਅਨ ਸਵਾਦ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਉਹ ਰਸਨਾ ਵੀ ਨਿਸਫਲ ਹੈ, ਭੋਜਨ ਅਨ ਸਵਾਦ, ਵੀ ਜਿਹੜਾ ਵਾਹਿਗੁਰੂ ਦੇ ਨਾਮ ਨੂੰ ਨਹੀਂ ਜਪਦੀ ਤੇ ਹੋਰ ਅਨੇਕਾਂ ਤਰ੍ਹਾਂ ਦੇ ਜਿਹੜੇ ਭੋਜਨ ਨੇ ਉਹਨਾਂ ਦੇ ਸਵਾਦ ਚੱਖਦੀ ਰਹਿੰਦੀ ਹੈ, ਉਹ ਰਸਨਾ ਵੀ ਨਿਸਫਲ ਹੈ। ਕਿਉਂਕਿ ਇਸ ਰਸਨਾ ਦੇ ਨਾਲ ਸਾਨੂੰ ਦੋ ਕੰਮ ਕਰਨੇ ਚਾਹੀਦੇ ਨੇ, ਕਿਉਂਕਿ ਰਸਨਾ ਹੈ ਹੀ ਦੋ ਕੰਮ ਕਰਨ ਵਾਸਤੇ ਦਿੱਤੀ ਹੈ। ਇੱਕ ਤਾਂ ਅਸੀਂ ਰਸਨਾ ਤੋਂ ਬੋਲਦੇ ਹਾਂ ਅਤੇ ਦੂਸਰਾ ਇਸ ਰਸਨਾ ਦੇ ਨਾਲ ਅਸੀਂ ਕਿਸੇ ਵੀ ਪਦਾਰਥ ਦੇ ਰਸ ਨੂੰ ਅਨੁਭਵ ਕਰਦੇ ਹਾਂ। ਜ਼ੁਬਾਨ ਬੋਲਦੀ ਵੀ ਹੈ ਅਤੇ ਰਸ ਨੂੰ ਵੀ ਅਨੁਭਵ ਕਰਦੀ ਹੈ। ਹਜ਼ੂਰ ਕਹਿੰਦੇ ਨੇ ਦੋ ਕੰਮਾਂ ਲਈ ਇਹ ਰਸਨਾ ਵਾਹਿਗੁਰੂ ਨੇ ਸਾਨੂੰ ਦਿੱਤੀ ਹੈ। ਜਪੀਐ ਨਾਮ ਜਪੀਐ ਅੰਨ ਅੰਬੈ ਕਾ ਸੰਗ ਨੀਕਾ ਵੰਨ। ਇੱਕ ਤਾਂ ਰਸਨਾ ਦੇ ਨਾਲ ਨਾਮ ਜਪਣਾ ਚਾਹੀਦਾ, ਅਸੀਂ ਨਾਮ ਨਹੀਂ ਜਪਦੇ ਹੋਰ ਗੱਲਾਂ ਕਰਦੇ ਰਹਿੰਦੇ ਹਾਂ, ਅਤੇ ਦੂਸਰਾ ਸਤਿਗੁਰੂ ਕਹਿੰਦੇ ਨੇ ਇਹਦੇ ਨਾਲ ਜਪੀਐ ਨਾਮ ਜਪੀਐ ਅੰਨ, ਸਾਨੂੰ ਅੰਨ ਭੋਜਨ ਵੀ ਛਕਣਾ ਚਾਹੀਦਾ ਅਤੇ ਨਾਲ ਨਾਮ ਵੀ ਜਪਣਾ ਚਾਹੀਦਾ। ਅਸੀਂ ਭੋਜਨ ਤਾਂ ਸਾਰੇ ਛਕ ਲੈਂਦੇ ਹਾਂ ਪਰ ਅਸੀਂ ਨਾਮ ਨਹੀਂ ਜਪਦੇ। ਇਸੇ ਲਈ ਗੁਰਸਿੱਖੀ ਦੀ ਇੱਕ ਮਰਿਆਦਾ ਹੈ ਵੀ ਜਦੋਂ ਤੁਸੀਂ ਲੰਗਰ ਛਕਣਾ ਹੋਵੇ ਤਾਂ ਉਸ ਵੇਲੇ ਤੁਸੀਂ ਮੂਲ ਮੰਤਰ ਦਾ ਪਾਠ ਜ਼ਰੂਰ ਕਰੋ ਜਾਂ ਉਸ ਵੇਲੇ ਸਤਨਾਮ ਵਾਹਿਗੁਰੂ ਦਾ ਜਾਪ ਜ਼ਰੂਰ ਕਰੋ, ਕਿਉਂਕਿ ਰਸਨਾ ਦੇ ਨਾਲ ਦੋ ਕੰਮ ਕਰਨੇ ਜ਼ਰੂਰੀ ਨੇ, ਜਪੀਐ ਨਾਮ ਜਪੀਐ ਅੰਨ, ਵੀ ਨਾਲੇ ਅੰਨ ਛਕੋ ਅਤੇ ਨਾਲੇ ਨਾਮ ਜਪੋ। ਪਰ ਅਸੀਂ ਇੱਕ ਕੰਮ ਕਰਦੇ ਹਾਂ, ਖਾਣ ਦਾ ਤਾਂ ਅਸੀਂ ਵਿਸਾਹ ਨਹੀਂ ਕਰਦੇ, ਪਰ ਵਾਹਿਗੁਰੂ ਆਖੀਏ ਚਾਹੇ ਨਾ ਆਖੀਏ, ਹਜ਼ੂਰ ਕਹਿੰਦੇ ਨੇ ਅਸੀਂ ਇਸ ਰਸਨਾ ਦੇ ਨਾਲ ਜਿਹੜੇ ਹੋਰ ਅਨੇਕਾਂ ਤਰ੍ਹਾਂ ਦੇ ਭੋਜਨਾਂ ਦੇ ਸਵਾਦ ਚੱਖਦੇ ਹਾਂ, ਇਸ ਲਈ ਰਸਨਾ ਵੀ ਸਾਡੀ ਨਿਸਫਲ ਹੈ।
ਮਿਥਿਆ ਚਰਨ ਪਰ ਵਿਕਾਰ ਕਉ ਧਾਵ ਹੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇਹ ਸਾਡੇ ਚਰਨ ਵੀ ਨਿਸਫਲ ਹਨ, ਕਿਉਂਕਿ ਪਰ ਵਿਕਾਰ ਕੋ ਧਾਵ ਹੈ, ਇਹ ਪਰਾਏ ਕਰ ਵਿਕਾਰ ਦੇ ਲਈ ਜਾਂਦੇ ਨੇ। ਜਦੋਂ ਕੋਈ ਆਦਮੀ ਕਿਸੇ ਮੰਦ ਭਾਵਨਾ ਦੇ ਨਾਲ ਪਰਾਏ ਕਰਦੇ ਵੀ ਜਾਂਦਾ ਹੈ, ਹਜ਼ੂਰ ਕਹਿੰਦੇ ਨੇ ਇਹਨਾਂ ਚਰਨਾਂ ਦੀ ਵੀ ਉਸ ਵੇਲੇ ਨਿਸਫਲਤਾ ਹੋ ਜਾਂਦੀ ਹੈ।
ਮਿਥਿਆ ਮਨ ਪਰ ਲੋਭ ਲੁਭਾਵ ਹੈ।
ਹਜ਼ੂਰ ਕਹਿੰਦੇ ਨੇ ਸਾਡਾ ਮਨ ਵੀ ਉਸ ਵੇਲੇ ਨਿਸਫਲ ਹੋ ਜਾਂਦਾ ਹੈ, ਅਸਫਲ ਹੋ ਜਾਂਦਾ ਹੈ, ਪਰ ਲੋਭ ਲੁਭਾਵ ਹੈ ਜਦੋਂ ਪਰਾਏ ਪਦਾਰਥ ਦੇ ਪਰਾਏ ਧਨ ਦੇ ਲੋਭ ਉੱਤੇ ਲੁਭਾਏ ਮਨ ਹੋ ਜਾਂਦਾ, ਕਿਉਂਕਿ ਸਾਡਾ ਮਨ ਕਿਸੇ ਦੇ ਧਨ ਨੂੰ ਕਿਸੇ ਦੇ ਪਦਾਰਥ ਨੂੰ ਵੇਖ ਕੇ ਬੇਈਮਾਨ ਹੋ ਜਾਂਦਾ ਹੈ। ਹਜ਼ੂਰ ਕਹਿੰਦੇ ਉਸ ਵੇਲੇ ਸਾਡਾ ਮਨ ਵੀ ਬੇਕਾਰ ਹੋ ਜਾਂਦਾ ਹੈ।
ਮਿਥਿਆ ਤਨ ਨਹੀਂ ਪਰ ਉਪਕਾਰ।
ਲੋ ਹਜ਼ੂਰ ਕਹਿੰਦੇ ਨੇ ਆ ਸਾਡਾ ਤਨ ਵੀ ਮਿਥਿਆ ਅਸਫਲ ਹੈ, ਜਿਸ ਦੇ ਨਾਲ ਅਸੀਂ ਕੋਈ ਪਰਉਪਕਾਰ ਦਾ ਕੰਮ ਨਹੀਂ ਕਰਦੇ। ਇਹ ਜਿਹੜਾ ਸਰੀਰ ਹੈ ਇਹ ਪਰਉਪਕਾਰ ਦੇ ਲਈ ਸਾਨੂੰ ਵਾਹਿਗੁਰੂ ਪਰਮੇਸ਼ਰ ਨੇ ਦਿੱਤਾ ਹੈ, ਠੀਕ ਹੈ, ਕੰਮ ਕਾਰ ਵੀ ਕਰਨੇ ਨੇ, ਪਰ ਇਹਦੇ ਨਾਲ ਕੋਈ ਪਰਉਪਕਾਰ ਦਾ ਕੰਮ ਵੀ ਕਰਨਾ ਚਾਹੀਦਾ ਹੈ। ਪਰਉਪਕਾਰ ਦਾ ਕੰਮ ਉਸਨੂੰ ਕਹਿੰਦੇ ਨੇ ਜਿਹੜਾ ਲੋਕਾਂ ਦੀ ਭਲਾਈ ਵਾਸਤੇ ਕੋਈ ਕੰਮ ਕੀਤਾ ਜਾਵੇ, ਕਿਸੇ ਦੇ ਫਾਇਦੇ ਵਾਸਤੇ ਕੋਈ ਕੰਮ ਕੀਤਾ ਜਾਵੇ, ਉਸ ਨੂੰ ਪਰਉਪਕਾਰ ਕਿਹਾ ਜਾਂਦਾ ਹੈ। ਪਰਉਪਕਾਰ ਦਾ ਕੰਮ ਉਹ ਹੁੰਦਾ ਹੈ ਜਿਹਦੇ ਵਿੱਚ ਕੋਈ ਆਪਣਾ ਸਵਾਰਥ ਨਾ ਹੋਵੇ, ਕੋਈ ਖੁਦਗਰਜ਼ੀ ਨਾ ਹੋਵੇ, ਕੋਈ ਲੋਭ ਲਾਲਚ ਨਾ ਹੋਵੇ, ਕੋਈ ਵਡਿਆਈ ਦੀ ਭੁੱਖ ਵੀ ਨਾ ਹੋਵੇ। ਸਿਰਫ ਵੀ ਲੋਕਾਂ ਦੇ ਭਲੇ ਹਿੱਤ ਜਿਹੜਾ ਕੰਮ ਕੀਤਾ ਜਾਵੇ ਉਹਨੂੰ ਪਰਉਪਕਾਰ ਕਿਹਾ ਜਾਂਦਾ ਹੈ। ਪਰਉਪਕਾਰ ਕਈ ਪ੍ਰਕਾਰ ਦੇ ਨੇ, ਕਿਸੇ ਭੁੱਖੇ ਨੂੰ ਭੋਜਨ ਛਕਾ ਦੇਣਾ ਇਹ ਵੀ ਇੱਕ ਪਰਉਪਕਾਰ ਹੈ, ਕਿਸੇ ਨੰਗੇ ਨੂੰ ਵਸਤਰ ਪਹਿਨਾ ਦੇਣਾ ਇਹ ਵੀ ਇੱਕ ਪਰਉਪਕਾਰ ਹੈ, ਕਿਸੇ ਅਨਪੜ੍ਹ ਨੂੰ ਵਿੱਦਿਆ ਪੜ੍ਹਾ ਦੇਣੀ ਇਹ ਵੀ ਇੱਕ ਪਰਉਪਕਾਰ ਹੈ, ਕਿਸੇ ਨਗੂਰੇ ਆਦਮੀ ਨੂੰ ਗੁਰੂ ਵਾਲਾ ਬਣਾ ਦੇਣਾ ਇਹ ਸਭ ਤੋਂ ਵੱਡਾ ਪਰਉਪਕਾਰ ਹੈ, ਗੁਰਬਾਣੀ ਸੁਣਾ ਕੇ ਕਿਸੇ ਦਾ ਜੀਵਨ ਦਾ ਭਲਾ ਕਰ ਦੇਣਾ ਇਹ ਇੱਕ ਵੱਡਾ ਪਰਉਪਕਾਰ ਹੈ। ਹਜ਼ੂਰ ਕਹਿੰਦੇ ਨੇ ਮਿਥਿਆ ਤਨ ਨਹੀਂ ਪਰਉਪਕਾਰ। ਜੇ ਅਸੀਂ ਇਹ ਸਰੀਰ ਦੇ ਨਾਲ ਪਰਉਪਕਾਰ ਨਹੀਂ ਕਰਦੇ ਤਾਂ ਇਹ ਸਾਡਾ ਸਰੀਰ ਵੀ ਅਸਫਲ ਹੈ, ਸਾਡਾ ਸਰੀਰ ਵੀ ਬੇਕਾਰ ਹੈ। ਔਰ ਇਹਦੇ ਬਾਰੇ ਸੰਤ ਬਾਬਾ ਅਤਰ ਸਿੰਘ ਜੀ ਦੇ ਜੀਵਨ ਦੇ ਵਿੱਚ ਇੱਕ ਸਾਖੀ ਆਉਂਦੀ ਹੈ। ਇੱਕ ਵਾਰ ਉਹਨਾਂ ਦੇ ਮਨ ਦੇ ਵਿੱਚ ਵੈਰਾਗ ਪੈਦਾ ਹੋਇਆ ਵੀ ਇਹ ਸਰੀਰ ਨੂੰ ਰੱਖ ਕੇ ਕੀ ਲੈਣਾ, ਕਿਉਂਕਿ ਜਦੋਂ ਆਦਮੀ ਦੀ ਸੁਰਤ ਇੱਕ ਵਾਰੀ ਵਾਹਿਗੁਰੂ ਦੇ ਨਾਮ ਦੇ ਵਿੱਚ ਜੁੜ ਜਾਂਦੀ ਹੈ ਫਿਰ ਉਹਨੂੰ ਸੰਸਾਰ ਵੀ ਅਤੇ ਸਰੀਰ ਵੀ ਕੋਈ ਬਹੁਤਾ ਚੰਗਾ ਨਹੀਂ ਲੱਗਦਾ। ਅਤੇ ਉਹਨਾਂ ਸੋਚਿਆ ਵੀ ਹੁਣ ਇਹ ਸਰੀਰ ਨੂੰ ਰੱਖ ਕੇ ਕੀ ਲੈਣਾ ਹੈ, ਜੋ ਸਾਡੇ ਜੀਵਨ ਦਾ ਮਨੋਰਥ ਸੀ ਉਹ ਤਾਂ ਅਸੀਂ ਹਾਸਲ ਕਰ ਹੀ ਲਿਆ ਹੈ, ਫਿਰ ਉਹਨਾਂ ਸੋਚਿਆ ਵੀ ਹੁਣ ਇਹ ਸਰੀਰ ਨੂੰ ਕਿਵੇਂ ਆਪਾਂ ਖਤਮ ਕਰੀਏ। ਸੋਚਿਆ ਵੀ ਜੇ ਹੁਣ ਅਸੀਂ ਇਹਨੂੰ ਕਿਸੇ ਗਲਤ ਤਰੀਕੇ ਦੇ ਨਾਲ ਸਰੀਰ ਨੂੰ ਨਾਸ ਕਰਦੇ ਹਾਂ ਤਾਂ ਬਾਣੀ ਕਹਿੰਦੀ ਹੈ ਆਤਮਘਾਤੀ ਜਗਤ ਕਸਾਈ, ਜਿਹੜਾ ਮਨੁੱਖ ਆਤਮਘਾਤੀ ਹੈ ਉਹ ਸਾਰੇ ਜਗਤ ਦਾ ਕਸਾਈ ਬਣਦਾ। ਇਸ ਲਈ ਆਤਮਘਾਤ ਕਰਨਾ, ਖੁਦਕਸ਼ੀ ਕਰਨੀ, ਸੁਸਾਈਡ ਕਰਨਾ ਇਹ ਸਿੱਖੀ ਸਿਧਾਂਤ ਦੇ ਬਿਲਕੁਲ ਉਲਟ ਗੱਲ ਹੈ। ਅਤੇ ਫਿਰ ਮਹਾਂਪੁਰਖਾਂ ਦੇ ਮਨ ਵਿੱਚ ਖਿਆਲ ਆਇਆ ਵੀ ਚਲੋ ਹੁਣ ਇਉਂ ਕਰਦੇ ਹਾਂ, ਇੱਕ ਥਾਂ 'ਤੇ ਜੰਗਲ ਵਿੱਚ ਸ਼ੇਰ ਪੈਂਦਾ ਸੀ, ਕਹਿੰਦੇ ਉੱਥੇ ਜਿੱਥੇ ਸ਼ੇਰ ਪੈਂਦਾ ਉੱਥੇ ਚਲੇ ਜਾਂਦੇ ਹਾਂ। ਅਤੇ ਮਹਾਂਪੁਰਖ ਉੱਥੇ ਚਲੇ ਗਏ, ਮਨ ਵਿੱਚ ਵੈਰਾਗ ਹੈ, ਸੁਰਤ ਸਿਮਰਨ ਦੇ ਵਿੱਚ ਜੁੜੀ ਹੋਈ ਹੈ। ਅਤੇ ਮਹਾਂਪੁਰਖ ਕੁਛ ਦੇਰ ਬੈਠੇ ਅਤੇ ਫਿਰ ਚਾਦਰਾ ਲੈ ਕੇ ਲੰਮੇ ਪੈ ਗਏ ਅਤੇ ਪਏ ਵੀ ਸਿਮਰਨ ਕਰੀ ਜਾ ਰਹੇ ਸਨ। ਅਤੇ ਉਹ ਸ਼ੇਰ ਆਇਆ ਅਤੇ ਸ਼ੇਰ ਨੂੰ ਵੀ ਵਾਹਿਗੁਰੂ ਨੇ ਇੰਨੀ ਸੋਝੀ ਬਖਸ਼ੀ ਹਾਲੇ ਕਿ ਭਾਵੇਂ ਉਹ ਇੱਕ ਅਚੇਤ ਜਾਨਵਰ ਸੀ ਅਤੇ ਜਦੋਂ ਉਸਨੇ ਦੇਖਿਆ ਵੀ ਇਹ ਕੋਈ ਮਹਾਂਪੁਰਖ ਪਏ ਨੇ ਅਤੇ ਉਹ ਸ਼ੇਰ ਨੇ ਆ ਕੇ ਉਹਨਾਂ ਦੀਆਂ ਪਰਿਕਰਮਾ ਕੀਤੀਆਂ ਅਤੇ ਮੱਥਾ ਟੇਕ ਕੇ ਵਾਪਸ ਚਲਿਆ ਗਿਆ। ਅਤੇ ਉਸ ਵੇਲੇ ਉਹਨਾਂ ਨੂੰ ਆਕਾਸ਼ਬਾਣੀ ਹੋਈ, ਕਹਿਣ ਲੱਗੇ ਗੁਰਮੁਖਾ ਮਿਥਿਆ ਤਨ ਨਹੀਂ ਪਰਉਪਕਾਰਾ, ਇਹ ਸਰੀਰ ਦੇ ਨਾਲ ਹੁਣ ਤੈਨੂੰ ਪਰਉਪਕਾਰ ਕਰਨਾ ਚਾਹੀਦਾ ਹੈ। ਜੇ ਤੂੰ ਹੁਣ ਸਰੀਰ ਦੇ ਨਾਲ ਪਰਉਪਕਾਰ ਨਹੀਂ ਕਰੇਗਾ ਤਾਂ ਸਰੀਰ ਕਿਸੇ ਲੇਖੇ ਨਹੀਂ ਲੱਗਣਾ। ਇਸੇ ਲਈ ਜਿੰਨੇ ਵੀ ਸਿੱਖ ਸੰਤ ਮਹਾਂਪੁਰਖ ਨੇ ਉਹ ਪਰਉਪਕਾਰ ਨੂੰ ਤਰਜੀਹ ਦਿੰਦੇ ਨੇ ਵੀ ਜਿਹਦੇ ਨਾਲ ਕੋਈ ਲੋਕ ਭਲਾਈ ਦੇ ਕੰਮ ਹੋਣ, ਸਿੱਖੀ ਦਾ ਪ੍ਰਚਾਰ ਕਰਨਾ, ਕੋਈ ਵਿੱਦਿਅਕ ਅਦਾਰੇ ਖੋਲ੍ਹਣੇ, ਕੋਈ ਹਸਪਤਾਲ ਬਣਾਉਣੇ ਜਿਹਦੇ ਨਾਲ ਲੋਕਾਂ ਨੂੰ ਫਾਇਦਾ ਹੋਵੇ, ਇਹੋ ਜਿਹੇ ਕੰਮ ਪਰਉਪਕਾਰ ਦੇ ਕੰਮ ਸਮਝੇ ਜਾਂਦੇ ਨੇ। ਲਓ ਫਿਰ ਉਹਨਾਂ ਮਹਾਂਪੁਰਖਾਂ ਨੇ ਫਿਰ ਜਿੰਨਾ ਪਰਉਪਕਾਰ ਕੀਤਾ ਉਹ ਕਿਸੇ ਤੋਂ ਗੁੱਝਾ ਨਹੀਂ ਹੈ। ਮਸੂਆਂ ਨੇ ਚਲੇ ਜਾਓ ਡਿਗਰੀ ਕਾਲਜ ਦੀ ਸਥਾਪਨਾ ਕੀਤੀ, ਹੋਰ ਬਿਆੰਤ ਗੁਰਧਾਮਾਂ ਦੀ ਸੇਵਾ ਕੀਤੀ, ਮਹਾਂਪੁਰਖਾਂ ਨੇ ਵਿਸ਼ੇਸ਼ ਤੌਰ 'ਤੇ ਗੁਰਮਤ ਵਿੱਦਿਆ ਦਾ ਪ੍ਰਚਾਰ ਕੀਤਾ। ਹੁਣ ਉਹਨਾਂ ਤੋਂ ਹੀ ਵਰੋਸ ਆਏ ਹੋਏ ਸੰਤ ਬਾਬਾ ਤੇਜਾ ਸਿੰਘ ਜੀ ਔਰ ਉਹਨਾਂ ਤੋਂ ਬਾਅਦ ਹੁਣ ਸੰਤ ਬਾਬਾ ਇਕਬਾਲ ਸਿੰਘ ਜੀ ਉਸ ਵਿੱਦਿਆ ਦੇ ਪਰਉਪਕਾਰ ਨੂੰ ਅੱਗੇ ਜਾਰੀ ਵੀ ਰੱਖ ਰਹੇ ਨੇ। ਬੜੂ ਸਾਹਿਬ ਵਾਲੀ ਜੋ ਸੰਪਰਦਾਇ ਹੈ ਉਹ ਮਸੂਆਣੇ ਵਾਲੇ ਮਹਾਂਪੁਰਖਾਂ ਦੇ ਇਸ ਪਰਉਪਕਾਰ ਦੇ ਨਾਲ ਜੁੜੀ ਹੋਈ ਹੈ। ਮਿਥਿਆ ਤਨ ਨਹੀਂ ਪਰਉਪਕਾਰ। ਸਤਿਗੁਰੂ ਕਹਿੰਦੇ ਨੇ ਜੇ ਸਰੀਰ ਦੇ ਨਾਲ ਕੋਈ ਪਰਉਪਕਾਰ ਨਾ ਕੀਤਾ ਜਾਵੇ ਤੇ ਸਰੀਰ ਵੀ ਅਸਫਲ ਹੈ।
ਮਿਥਿਆ ਬਾਸ ਲੇਤ ਬੇਕਾਰਾ।
ਲੋ ਹਜ਼ੂਰ ਕਹਿੰਦੇ ਨੇ ਮਿਥਿਆ, ਇਹ ਸਾਡਾ ਨੱਕ ਵੀ ਮਿਥਿਆ ਹੈ। ਆਹ ਜਿਹੜਾ ਨੱਕ ਅਸੀਂ ਸਾਹ ਲੈਂਦੇ ਹਾਂ ਨਾ ਇਹਦੇ ਨਾਲ, ਹਜ਼ੂਰ ਕਹਿੰਦੇ ਨੇ ਸਾਡਾ ਇਹ ਨੱਕ ਵੀ ਅਸਫਲ ਹੈ। ਬਾਸ ਲੇਤ ਬੇਕਾਰਾ, ਜੇ ਵਿਕਾਰਾਂ ਦੀ ਵਾਸ਼ਨਾ ਲੈਂਦੇ। ਜੇ ਤੇ ਭਾਈ ਗੁਰੂ ਦੇ ਚਰਨਾਂ ਵਿੱਚ ਆ ਕੇ ਭਗਤੀ ਦੀ ਵਾਸ਼ਨਾ ਲਈਏ ਫਿਰ ਤਾਂ ਨੱਕ ਦੀ ਸਫਲਤਾ ਹੈ, ਅਤੇ ਜੇ ਅਸੀਂ ਵਿਸ਼ਿਆਂ ਦੀ ਹੀ ਵਾਸ਼ਨਾ ਦੇ ਵਿੱਚ ਨੱਕ ਨੂੰ ਲਾਇਆ ਹੋਇਆ ਤੇ ਇਹ ਸਾਡਾ ਨੱਕ ਵੀ ਮਿਥਿਆ ਸਫਲ ਹੈ।
ਦਿਨ ਬੂਝੇ ਮਿਥਿਆ ਸਭ ਭਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਜਿੰਨਾ ਚਿਰ ਤੱਕ ਮਨੁੱਖ ਆਪਣੇ ਜੀਵਨ ਦੇ ਅਸਲੀ ਮਕਸਦ ਨੂੰ ਨਹੀਂ ਸਮਝਦੇ ਤੇ ਉਨਾ ਚਿਰ ਤੱਕ ਪਾਈ ਇਸ ਜੀਵ ਦੇ ਸਾਰੇ ਇੰਦਰੀਏ ਵੀ ਤੇ ਸਾਰੇ ਅੰਗ ਪ੍ਰਤੰਗ ਸਾਰੇ ਮਿਥਿਆ ਸਫਲ ਹੁੰਦੇ ਰਹਿੰਦੇ ਹਨ।
ਸਫਲ ਦੇਹ ਨਾਨਕ ਹਰ ਹਰ ਨਾਮ ਲਏ।
ਮਹਾਰਾਜ ਇਹਨਾਂ ਦੀ ਸਫਲਤਾ ਕਿਵੇਂ ਹੋ ਸਕਦੀ ਹੈ? ਲਾ ਹਜ਼ੂਰ ਕਹਿੰਦੇ ਨੇ ਸਫਲ ਦੇਹ ਸਾਰੇ ਅੰਗ ਪ੍ਰਤੰਗ ਇੰਦਰੀਏ ਦੇਹ ਦੇ ਨਾਲ ਹੀ ਸੰਬੰਧਿਤ ਨੇ ਨਾ। ਲਓ ਸਤਿਗੁਰੂ ਇੱਕੋ ਹੀ ਗੱਲ ਦੇ ਵਿੱਚ ਜਵਾਬ ਦਿੰਦੇ ਹਨ ਵੀ ਇਹ ਸਾਰੀ ਦੇਹ ਸਫਲ ਹੋ ਸਕਦੀ ਹੈ, ਦੇਹ ਦੇ ਨਾਲ ਸਾਰੇ ਇੰਦਰੀਏ ਵੀ ਅੰਗ ਵੀ ਸਫਲ ਹੋ ਸਕਦੇ ਨੇ। ਕਿਵੇਂ? ਹਰ ਹਰ ਨਾਮ ਲਏ। ਜੇ ਅਸੀਂ ਵਾਹਿਗੁਰੂ ਵਾਹਿਗੁਰੂ ਨਾਮ ਨੂੰ ਜਪਾਂਗੇ ਤੇ ਨਾਮ ਜਪਣ ਦੇ ਨਾਲ ਸਾਡੀ ਦੇਹ ਵੀ ਸਫਲ ਹੈ, ਨਾਮ ਜਪਣ ਦੇ ਨਾਲ ਸਾਡੇ ਸਾਰੇ ਇੰਦਰੀਏ ਵੀ ਸਫਲ ਹੋ ਜਾਣਗੇ ਤੇ ਨਾਮ ਜਪਣ ਦੇ ਨਾਲ ਸਾਡਾ ਅੰਗ ਅੰਗ ਵੀ ਸਫਲ ਹੋ ਜਾਵੇਗਾ।
ਬਿਰਥੀ ਸਾਕਤ ਕੀ ਆਰਜਾ।
ਲਓ ਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਇੱਕ ਪਾਸੇ ਤਾਂ ਬੰਦਗੀ ਕਰਨ ਵਾਲੇ ਮਹਾਂਪੁਰਖ ਨੇ ਜਿਨ੍ਹਾਂ ਨੂੰ ਸੰਤ ਕਿਹਾ ਜਾਂਦਾ ਹੈ, ਉਹਨਾਂ ਸੰਤਾਂ ਦੇ ਮੁਕਾਬਲੇ ਤੇ ਦੂਜੇ ਪਾਸੇ ਸਾਖਤ ਪੁਰਸ਼ ਵੀ ਹਨ। ਸੰਤ ਕਹਿੰਦੇ ਨੇ ਜੋ ਰੱਬ ਦੇ ਨਾਲ ਜੁੜੇ ਹੋਏ ਨੇ ਤੇ ਸਾਖਤ ਉਹ ਨੇ ਜਿਹੜੇ ਸ਼ਕਤੀ ਨਾਲ ਮਾਇਆ ਨਾਲ ਜੁੜੇ ਹੋਏ ਨੇ। ਇਸੇ ਲਈ ਤਾਂ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ ਭਗਤਾਂ ਤੈ ਸੈ ਸਾਰੀਆ ਜੋੜ ਕਦੇ ਨਾ ਆਇਆ। ਭਗਤ ਰੱਬ ਦੀ ਬੰਦਗੀ ਕਰਦੇ ਨੇ ਤੇ ਸੰਸਾਰੀ ਲੋਕ ਮਾਇਆ ਲਈ ਭੱਜੇ ਫਿਰਦੇ ਨੇ। ਬਿਰਥੀ ਸਾਖਤ ਕੀ ਆਰਜਾ। ਸਤਿਗੁਰੂ ਕਹਿੰਦੇ ਨੇ ਜਿਹੜਾ ਸਾਖਤ ਪੁਰਸ਼ ਹੈ ਉਹਦੀ ਤਾਂ ਆਰਜਾ ਦਾ ਅਰਥ ਹੈ ਉਮਰ, ਉਹਦੀ ਤਾਂ ਸਾਰੀ ਉਮਰ ਮਿਥਿਆ ਦਾ ਅਰਥ, ਬਿਰਥੀ ਦਾ ਅਰਥ ਬੇਅਰਥ ਹੈ, ਬੇਕਾਰ ਹੈ। ਕਿਉਂਕਿ ਸਤਿਗੁਰੂ ਨੇ ਬਾਣੀ ਵਿੱਚ ਲਿਖਿਆ ਹੈ ਜੇ ਅਸੀਂ ਸਿਮਰਨ ਨਹੀਂ ਨਾ ਕਰਦੇ ਤੇ ਫਿਰ ਇਹ ਸਾਡੀ ਉਮਰ ਕਿਸੇ ਲੇਖੇ ਵਿੱਚ ਨਹੀਂ ਹੈ। ਬਿਨ ਸਿਮਰਨ ਜੋ ਜੀਵਨ ਬਲਣਾ ਸਰਪ ਜੈਸੇ ਅਰਜਾਰੀ। ਤੇ ਭਾਈ ਸਾਹਿਬ ਭਾਈ ਸੰਤੋਖ ਸਿੰਘ ਜੀ ਨੇ ਵੀ ਬੜਾ ਸੁੰਦਰ ਲਿਖਿਆ ਹੈ, ਉਹ ਕਹਿੰਦੇ ਨੇ ਨਾਮ ਬਿਨਾਂ ਅਸਵਾਸ ਸਹਿਤ ਹੈ ਜੈਸੇ ਪਸਰਾ ਫੂਕ ਬਹਿਤ ਹੈ। ਨਾਮ ਤੋਂ ਬਿਨਾਂ ਜੋ ਅਸੀਂ ਸਾਹ ਲੈ ਰਹੇ ਨੇ ਹਾਂ ਉਹ ਬੇਕਾਰ ਨੇ। ਜਿਵੇਂ ਪਸਰਾ ਕਹਿੰਦੇ ਨੇ ਲੁਹਾਰ ਦੀ ਖੱਲ ਹੁੰਦੀ ਹੈ। ਆ ਪੁਰਾਣੇ ਸਮੇਂ ਵਿੱਚ ਸਾਂ ਇੰਡੀਆ ਦੇ ਵਿੱਚ ਦੇਖਿਆ ਹੋਣਾ ਜਿਹੜੇ ਲੁਹਾਰ ਲੋਹੇ ਦਾ ਕੰਮ ਕਰਦੇ ਸਨ ਉਹਨਾਂ ਦੇ ਕੋਲ ਇੱਕ ਖੱਲ ਦਾ ਥੈਲਾ ਜਿਹਾ ਹੁੰਦਾ ਸੀ, ਉਹਨੂੰ ਭਰ ਭਰ ਕੇ ਹਵਾ ਛੱਡਦੇ ਸਨ, ਉਹਦੇ ਨਾਲ ਭੱਠੀ ਗਰਮ ਹੁੰਦੀ ਸੀ ਅਤੇ ਅੱਗ ਬਲਦੀ ਸੀ, ਉਹਦੇ ਵਿੱਚ ਲੋਹਾ ਰੱਖ ਕੇ ਅਤੇ ਫਿਰ ਉਹਨੂੰ ਗਰਮ ਕਰਦੇ ਸਨ। ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਨਾਮ ਤੋਂ ਬਿਨਾਂ ਜਿਹੜੇ ਅਸੀਂ ਸਵਾਸ ਲੈਂਦੇ ਹਾਂ ਨਾ ਉਹ ਤਾਂ ਉਹ ਚਮੜੇ ਦੇ ਥੈਲੇ ਵਾਂਗੂ ਇਹਨੇ ਹਵਾ ਭਰਦੀ ਅਤੇ ਨਿਕਲ ਜਾਂਦੀ ਹੈ, ਉਹਦਾ ਕੋਈ ਅਰਥ ਨਹੀਂ ਹੁੰਦਾ, ਉਹਦਾ ਕੋਈ ਲਾਭ ਨਹੀਂ ਹੁੰਦਾ। ਬਿਰਥੀ ਸਾਖਤ ਕੀ ਆਰਜਾ। ਹਜ਼ੂਰ ਕਹਿੰਦੇ ਭਾਈ ਸਾਖਤ ਦੀ ਉਮਰ ਸਾਰੀ ਬੇਕਾਰ ਹੁੰਦੀ, ਨਿਸਫਲ ਹੁੰਦੀ ਹੈ।
ਸਾਚ ਬਿਨਾਂ ਕਹੇ ਹੋਵਤ ਸੂਚਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਸੱਚੇ ਨਾਮ ਤੋਂ ਬਿਨਾਂ ਇਸ ਮਨੁੱਖ ਦਾ ਜੀਵਨ ਕਿਵੇਂ ਸੁੱਚਾ ਹੋ ਸਕਦਾ, ਨਹੀਂ ਹੋ ਸਕਦਾ। ਕੇਵਲ ਵਾਹਿਗੁਰੂ ਦਾ ਨਾਮ ਹੀ ਸੱਚਾ ਹੈ ਜੋ ਸਾਡੇ ਜੀਵਨ ਨੂੰ ਵੀ ਤੇ ਸਾਡੇ ਹਿਰਦੇ ਨੂੰ ਵੀ ਸੁੱਚਾ ਪਵਿੱਤਰ ਕਰ ਸਕਦਾ ਹੈ।
ਬਿਰਥਾ ਨਾਮ ਬਿਨਾ ਤਨ ਅੰਧ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਅੰਧ ਦਾ ਅਰਥ ਹੈ ਅੰਨਾ। ਇਹ ਜੋ ਅੰਨਾ ਜੀਵ ਹੈ, ਅਗਿਆਨੀ ਪੁਰਸ਼ ਹੈ, ਵੀ ਵਾਹਿਗੁਰੂ ਦੇ ਨਾਮ ਤੋਂ ਬਿਨਾਂ ਇਹਦਾ ਸਰੀਰ ਵੀ ਸਾਰਾ ਬੇਅਰਥ ਹੈ।
ਮੁਖ ਆਵਤ ਤਾ ਕਹਿ ਦੁਰਗੰਧ।
ਕਿਉਂਕਿ ਜਿਹੜਾ ਮਨੁੱਖ ਵਾਹਿਗੁਰੂ ਦਾ ਨਾਮ ਨਹੀਂ ਨਾ ਜਪਦਾ ਫਿਰ ਉਹਦੇ ਮੂੰਹ ਦੇ ਵਿੱਚੋਂ ਵਿਸ਼ਿਆਂ ਦੀ ਦੁਰਗੰਧੀ ਆਉਂਦੀ ਹੈ। ਜਿਹੜੇ ਤਾਂ ਵਾਹਿਗੁਰੂ ਦਾ ਨਾਮ ਜਪਦੇ ਨੇ ਉਹਨਾਂ ਦੇ ਮੁਖ ਦੇ ਵਿੱਚੋਂ ਭਗਤੀ ਦੀ ਗੁਰਬਾਣੀ ਦੀ ਮਹਿਕ ਆਵੇਗੀ। ਉਹ ਜਦੋਂ ਗੱਲ ਕਰਨਗੇ ਗੁਰਬਾਣੀ ਦੀ ਗੱਲ ਕਰਨਗੇ, ਭਗਤੀ ਦੀ ਰੱਬ ਦੀ ਗੱਲ ਕਰਨਗੇ, ਤੇ ਜਿਹੜੇ ਮਨਮੁਖ ਲੋਕ ਨੇ ਸਾਖਤ ਲੋਕ ਨੇ ਜਦੋਂ ਵੀ ਉਹ ਗੱਲ ਕਰਨਗੇ ਕੋਈ ਮਾਇਆ ਦੀ ਕਰਨਗੇ, ਕੋਈ ਪਦਾਰਥਾਂ ਦੀ ਵਿਸ਼ਿਆਂ ਦੀ ਗੱਲ ਕਰਨਗੇ, ਇਹ ਜਿਹੜੇ ਵਿਸ਼ੇ ਅਤੇ ਮਾਇਆ ਦੀ ਗੱਲ ਇਹ ਦੁਰਗੰਧੀ ਵਾਲੀ ਹੈ। ਇਸੇ ਲਈ ਸਤਿਗੁਰੂ ਕਹਿੰਦੇ ਨੇ ਵੀ ਜਿਹੜਾ ਅੰਨਾ ਅਗਿਆਨੀ ਜੀਵ ਹੈ ਜੇ ਉਹ ਵਾਹਿਗੁਰੂ ਦੇ ਨਾਮ ਨੂੰ ਨਹੀਂ ਨਾ ਜਪਦਾ ਉਹਦਾ ਸਰੀਰ ਵੀ ਬੇਕਾਰ ਹੈ ਔਰ ਉਹਦੇ ਮੂੰਹ ਦੇ ਵਿੱਚੋਂ ਵਿਸ਼ਿਆਂ ਦੀ ਦੁਰਗੰਧੀ ਆਉਂਦੀ ਹੈ। ਜਾਂ ਇਹਦਾ ਦੂਜਾ ਅਰਥ ਮਹਾਂਪੁਰਖੀ ਵੀ ਕਰਦੇ ਸਨ ਵੀ ਜਿਹੜੇ ਮਨੁੱਖ ਨਾਮ ਨਹੀਂ ਜਪਦੇ ਅਤੇ ਫਿਰ ਸ਼ਰਾਬ ਕਬਾਬ ਨਸ਼ਿਆਂ ਵਿਸ਼ਿਆਂ ਦੇ ਵਿੱਚ ਲੱਗੇ ਹੋਏ ਨੇ ਫਿਰ ਉਹਨਾਂ ਦੇ ਮੂੰਹ ਦੇ ਵਿੱਚੋਂ ਦੁਰਗੰਧੀ ਆਉਂਦੀ ਹੈ, ਪੈੜੀ ਸਮੈਲ ਆਉਂਦੀ ਹੈ। ਹੁਣ ਸ਼ਰਾਬ ਦੀ ਵੀ ਸਮੈਲ ਹਵਾੜ ਆਉਂਦੀ ਹੈ ਜੇ ਕੋਈ ਸ਼ਰਾਬ ਪੀਂਦਾ ਹੈ, ਬਾਕੀ ਇਸ ਤੋਂ ਇਲਾਵਾ ਆ ਕਈ ਤੰਬਾਕੂ ਦਾ ਸੇਵਨ ਕਰਦੇ ਨੇ, ਆ ਜਿਵੇਂ ਕਈ ਸਮੋਕ ਕਰਦੇ ਨੇ, ਬੀੜੀਆਂ ਸਿਗਰਟਾਂ ਪੀਂਦੇ ਨੇ, ਉਹ ਕਿੰਨੀ ਦੁਰਗੰਧੀ ਫੈਲਾਉਂਦੇ ਨੇ, ਕਿੰਨੀ ਬਦਬੋ ਉਹਨਾਂ ਦੀ ਦੂਰ ਦੂਰ ਤੱਕ ਆਉਂਦੀ ਹੈ। ਹੁਣ ਤਾਂ ਚਲੋ ਠੀਕ ਹੈ, ਕੁਛ ਲੋਕਾਂ ਨੂੰ ਜਾਗਰਤੀ ਆਈ ਹੈ, ਤੰਬਾਕੂ ਨੂੰ ਬੰਦ ਕਰਨ ਦੀਆਂ ਵੀ ਕੋਸ਼ਿਸ਼ਾਂ ਜਾਰੀ ਨੇ, ਪਰ ਹਜ਼ੂਰ ਕਹਿੰਦੇ ਨੇ ਜਿਹੜਾ ਮਨੁੱਖ ਵਾਹਿਗੁਰੂ ਦਾ ਨਾਮ ਨਹੀਂ ਜਪਦਾ ਅਤੇ ਫਿਰ ਇਹਨਾਂ ਵਿਸ਼ਿਆਂ ਦਾ, ਨਸ਼ਿਆਂ ਦਾ ਸੇਵਨ ਕਰਦਾ ਹੈ, ਉਹਦੇ ਮੂੰਹ ਦੇ ਵਿੱਚੋਂ ਦੁਰਗੰਧੀ ਆਉਂਦੀ ਹੈ।
ਦਿਨ ਸਿਮਰਨ ਦਿਨ ਰਹਿਣ ਬਿਰਥਾ ਵਿਹਾਏ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਜਿਹੜਾ ਸਾਖਤ ਪੁਰਸ਼ ਹੈ ਉਹਦਾ ਸਿਮਰਨ ਤੋਂ ਬਿਨਾਂ ਦਿਨ ਰਾਤ ਵਿਅਰਥ ਬਤੀਤ ਹੋ ਰਿਹਾ ਹੈ।
ਮੇਘ ਬਿਨਾਂ ਜਿਉਂ ਖੇਤੀ ਜਾਏ।
ਲੋ ਉਸਦਾ ਜੀਵਨ ਤੇ ਇਸ ਤਰ੍ਹਾਂ ਹੀ ਹੈ ਜਿਵੇਂ ਬੱਦਲ ਤੋਂ ਬਿਨਾਂ ਖੇਤੀ ਐਵੇਂ ਚਲੀ ਜਾਂਦੀ ਹੈ, ਕਿਉਂਕਿ ਖਾਸ ਕਰਕੇ ਹੁਣ ਦੱਸਦੇ ਨੇ ਵੀ ਇਹ ਜਿਹੜੀ ਟੈਕਸ ਸਟੇਟ ਹੈ ਇਹਦੇ ਵਿੱਚ ਵੀ ਆਮ ਤੌਰ 'ਤੇ ਮੀਂਹ 'ਤੇ ਨਿਰਭਰ ਖੇਤੀ ਹੈ। ਕੁਛ ਇਲਾਕਿਆਂ ਵਿੱਚ ਪਾਣੀ ਦੇ ਇੰਤਜ਼ਾਮ ਕੀਤੇ ਵੀ ਹੋਏ ਹਨ ਜਿੱਥੇ ਜ਼ਿਆਦਾ ਖੇਤੀ ਹੁੰਦੀ ਹੈ, ਪਰ ਹਜ਼ੂਰ ਕਹਿੰਦੇ ਨੇ ਜਿਹੜੀ ਬੱਦਲ ਦੇ ਹੀ ਆਸਰੇ ਖੇਤੀ ਹੁੰਦੀ ਹੈ, ਜੇ ਬੱਦਲ ਨਾ ਆਵੇ, ਮੀਂਹ ਨਾ ਪਵੇ, ਉਹ ਤਾਂ ਬੀਜੀ ਹੋਈ ਖੇਤੀ ਵੀ ਨਿਸਫਲ ਹੋ ਜਾਂਦੀ ਹੈ, ਉਹ ਸੁੱਕ ਸੜ ਜਾਂਦੀ ਹੈ। ਇਸੇ ਤਰ੍ਹਾਂ ਜੇ ਮਨੁੱਖ ਸਿਮਰਨ ਨਹੀਂ ਕਰਦਾ ਅਤੇ ਜਿਵੇਂ ਬੱਦਲ ਤੋਂ ਬਿਨਾਂ ਖੇਤੀ ਵੀ ਅਜਾਈਂ ਚਲੀ ਜਾਂਦੀ ਹੈ, ਐਵੇਂ ਸੁੱਕ ਸੜ ਜਾਂਦੀ ਹੈ, ਸਿਮਰਨ ਤੋਂ ਬਿਨਾਂ ਦਿਨ ਰਾਤ ਵੀ ਸਾਡਾ ਵਿਅਰਥ ਬਤੀਤ ਹੁੰਦਾ ਹੈ।
ਗੋਬਿੰਦ ਭਜਨ ਬਿਨ ਬਿਰਥੇ ਸਭ ਕਾਮ।
ਲੋ ਹਜ਼ੂਰ ਕਹਿੰਦੇ ਨੇ ਭਾਈ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਅਸੀਂ ਜਿੰਨੇ ਵੀ ਹੋਰ ਕੰਮ ਧੰਦੇ ਕਰਦੇ ਹਾਂ ਉਹ ਵੀ ਸਾਰੇ ਦੇ ਸਾਰੇ ਵਿਅਰਥ ਨੇ, ਕਿਉਂਕਿ ਗੁਰੂ ਅਰਜਨ ਦੇਵ ਮਹਾਰਾਜ ਦੇ ਹੋਰ ਥਾਂ 'ਤੇ ਵੀ ਬਚਨ ਆਏ ਨੇ, ਭਾਈ ਪ੍ਰਾਪਤ ਮਾਨੁਖ ਦਿਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰਾ ਕਿਤੇ ਨਾ ਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ। ਜੇ ਅਸੀਂ ਵਾਹਿਗੁਰੂ ਦਾ ਭਜਨ ਨਹੀਂ ਨਾ ਕਰਦੇ, ਸਾਧ ਸੰਗਤ ਵਿੱਚ ਨਹੀਂ ਆਉਂਦੇ, ਤਾਂ ਹਜ਼ੂਰ ਕਹਿੰਦੇ ਸਾਡੇ ਸਾਰੇ ਕੀਤੇ ਸੰਸਾਰੀ ਕੰਮ ਵੀ ਨਿਸਫਲ ਹਨ।
ਜਿਉਂ ਕਿਰਪਨ ਕੇ ਨਿਰਾਰਥ ਦਾਮ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਉਦਾਹਰਣ ਦਿੰਦੇ ਨੇ, ਜਿਵੇਂ ਭਾਈ ਸੋਮ ਆਦਮੀ ਦੇ, ਦਾਮ ਦਾ ਅਰਥ ਹੈ ਦਮੜੇ, ਇਕੱਠੇ ਕੀਤੇ ਹੋਏ ਉਹ ਨਿਰਾਰਥ ਹੁੰਦੇ ਨੇ, ਕਿਸੇ ਕੰਮ ਨਹੀਂ ਆਉਂਦੇ, ਕਿਉਂਕਿ ਜਿਹੜਾ ਸੋਮ ਆਦਮੀ ਹੈ ਉਹ ਆਪ ਵੀ ਕੰਜੂਸੀ ਵਿੱਚ, ਗਰੀਬੀ ਵਿੱਚ ਦਿਨ ਕੱਟਦਾ ਹੈ ਅਤੇ ਉਹਨੂੰ ਮਾਇਆ ਵਰਤਣ ਦਾ ਹੁਕਮ ਨਹੀਂ ਹੁੰਦਾ। ਸੋਮ ਆਦਮੀ, ਕੰਜੂਸ ਆਦਮੀ ਆਪਣੇ ਵਾਸਤੇ ਵੀ ਮਾਇਆ ਨਹੀਂ ਖਰਚ ਕਰ ਸਕਦਾ। ਕਈ ਤਾਂ ਸੋਮ ਐਸੇ ਨੇ ਸੁਪਨੇ ਦੇ ਵਿੱਚ ਵੀ ਮਾਇਆ ਨਹੀਂ ਛੱਡਦੇ। ਇੱਕ ਮਹਾਂਪੁਰਖ ਉਦਾਹਰਣ ਦਿੰਦੇ ਸਨ, ਕੋਈ ਸੋਮ ਸ਼ਾਹ ਸੀ ਔਰ ਉਹ ਕਿਸੇ ਨੂੰ ਕਦੇ ਕੋਈ ਮਾਇਆ ਨਹੀਂ ਸੀ ਦਿੰਦਾ। ਇੱਕ ਦਿਨ ਦੀ ਗੱਲ ਹੈ, ਉਹ ਰਾਤ ਨੂੰ ਸੁੱਤਾ ਅਤੇ ਉਹਨੂੰ ਸੁਪਨਾ ਆਇਆ ਅਤੇ ਸੁਪਨੇ ਵਿੱਚ ਕੀ ਵੇਖਦਾ ਹੈ, ਕੋਈ ਬ੍ਰਾਹਮਣ, ਕੋਈ ਭਿਖਾਰੀ ਉਹਦੇ ਦਰਵਾਜ਼ੇ 'ਤੇ ਆਇਆ ਹੈ ਅਤੇ ਉਸਨੇ ਆ ਕੇ ਉਸਦੀ ਕਲਿਆਣ ਕੀਤੀ, ਉਸਨੂੰ ਆਸ਼ੀਰਵਾਦ ਦਿੱਤੀ। ਅਤੇ ਸੁਪਨੇ ਦੇ ਵਿੱਚ ਉਹ ਕੰਜੂਸ ਆਦਮੀ ਸੋਚਣ ਲੱਗਾ ਵੀ ਹੁਣ ਇਹ ਕੋਈ ਮੇਰੇ ਦਰ 'ਤੇ ਭਿਖਾਰੀ ਆਇਆ ਹੈ ਅਤੇ ਮੈਂ ਇਹਦਾ ਕੁਛ ਸਤਿਕਾਰ ਕਰਾਂ। ਉਹ ਸੁਪਨੇ ਦੇ ਵਿੱਚ ਹੀ ਉਹ ਉਸਨੂੰ 1 ਰੁਪਇਆ ਦੇਣ ਲਈ ਤਿਆਰ ਹੋਇਆ ਹੈ। ਉਹਦੇ ਕੋਲ ਲੱਖਾਂ ਰੁਪਏ ਸਨ ਪਰ 1 ਰੁਪਇਆ ਦੇਣ ਵਾਸਤੇ ਤਿਆਰ ਹੋਇਆ ਅਤੇ ਜਦੋਂ ਰੁਪਇਆ ਦੇਣ ਲੱਗਿਆ ਤਾਂ ਅਚਾਨਕ ਖੜਕਾ ਹੋਇਆ ਅਤੇ ਉਹਦੀ ਅੱਖ ਖੁੱਲ੍ਹ ਗਈ ਅਤੇ ਉਸ ਵੇਲੇ ਫਿਰ ਉਹ ਸੂਮ ਆਦਮੀ ਨੇ ਬਹੁਤ ਹੈਰਾਨ ਹੋ ਕੇ ਅਤੇ ਫਿਰ ਇਹ ਗੱਲ ਆਖੀ, ਕਹਿਣ ਲੱਗਾ, ਹੇ ਵਾਹਿਗੁਰੂ, ਤੂੰ ਬੜੀ ਮੇਰੇ 'ਤੇ ਰਹਿਮਤ ਕੀਤੀ, ਜੇ ਅੱਜ ਮੇਰੀ ਅੱਖ ਨਾ ਖੁੱਲ੍ਹਦੀ ਤਾਂ ਮੇਰੇ ਹੱਥੋਂ ਰੁਪਈਆ ਚਲਿਆ ਜਾਣਾ ਸੀ। ਸੁਪਨੇ ਦੇ ਵਿੱਚ ਵੀ ਮਾਇਆ ਨਹੀਂ ਛੱਡ ਸਕਦਾ ਕੰਜੂਸ ਆਦਮੀ। ਇੱਕ ਬਾਣੀ ਵਿੱਚ ਪੰਕਤੀ ਵੀ ਆਈ ਹੈ, ਇੱਕ ਹੈ ਸੁਪਨਾ ਦਾਮ ਨਾ ਛੱਡ ਹੈ। ਇੱਕ ਇਹੋ ਜਿਹੇ ਕੰਜੂਸ ਆਦਮੀ ਨੇ ਸੁਪਨੇ ਵਿੱਚ ਵੀ ਰੁਪਏ ਇਕੱਠੇ ਕਰੀ ਜਾਂਦੇ ਨੇ, ਸੁੱਤਿਆਂ ਵੀ ਮਾਇਆ ਵਿੱਚ ਹੀ ਸੁੱਤਾ ਰਹਿੰਦੀ ਹੈ। ਐਸੀ ਲੋਕਾਂ ਦੀ ਹਾਲਤ ਬਣੀ ਹੋਈ ਹੈ। ਕਿਸੇ ਕਵੀ ਨੇ ਉਹ ਸੂਮ ਆਦਮੀ ਦੇ ਉੱਤੇ ਇੱਕ ਬੜਾ ਸੋਹਣਾ ਦੋਹਰਾ ਲਿਖਿਆ, ਸਵਈਆ ਲਿਖਿਆ ਹੈ। ਉਹ ਲਿਖਦਾ ਹੈ, ਸਾਉਣ ਲੱਗਿਓ ਜਬ ਰਹਿਣ ਮੈਂ ਸੂਮ ਕੋ, ਤਾਂ ਹੀ ਸਮੇਂ ਸੁਪਨਾ ਆਇਓ ਪਈਆ, ਆਨ ਅਸੀਸ ਕਰੀ ਦਿਜਨੇ ਇਮ ਰਾਜੀ ਰੱਖੇ ਤੁਮਕੋ ਜਗ ਮਈਆ। ਜਦੋਂ ਸੂਮ ਆਦਮੀ ਰਾਤ ਨੂੰ ਸੁੱਤਾ, ਉਹਨੂੰ ਸੁਪਨਾ ਆਇਆ, ਕਿਸੇ ਬ੍ਰਾਹਮਣ ਨੇ ਆ ਕੇ ਆਸੀਸ ਦਿੱਤੀ ਬਈ ਤੈਨੂੰ ਉਹ ਜਗ ਦੀ ਮਾਇਆ, ਜਗ ਦੀ ਮਾਤਾ ਦੇਵੀ ਤੈਨੂੰ ਰਾਜੀ ਰੱਖੇ। ਦੇਣ ਲੱਗਿਓ ਤਬ 1 ਰੁਪਈਆ, ਤਾਂ ਹੀ ਸਮੇਂ ਅੱਖੀਆਂ ਖੁੱਲ੍ਹ ਗਈਆ। ਉਸ ਆਦਮੀ ਨੇ ਸੋਚਿਆ ਵੀ ਚੱਲ ਹੁਣ ਬ੍ਰਾਹਮਣ ਨੇ ਮੈਨੂੰ ਆਸੀਸ ਦਿੱਤੀ ਹੈ, ਇਹਨੂੰ ਮੈਂ 1 ਰੁਪਇਆ ਦੇ ਦੇਵਾਂ। ਪਰ ਜਦੋਂ ਰੁਪਇਆ ਦੇਣ ਲੱਗਾ ਤੇ ਤਾਂ ਹੀ ਸਮੇਂ ਅੱਖੀਆਂ ਖੁੱਲ੍ਹ ਗਈਆ, ਉਸੇ ਵੇਲੇ ਉਹਦੀ ਅੱਖ ਖੁੱਲ੍ਹ ਗਈ। ਫਿਰ ਉਹਨੇ ਕੀ ਆਖਿਆ, ਕਹਿੰਦਾ ਆਹਾਰੇ ਦਈਆ ਕਹਾਂ ਕਰ ਦਈਆ ਜੋ ਜਾਗਨਾ ਆਤੀ ਤੋ ਜਾਤ ਰੁਪਈਆ। ਕਹਿੰਦਾ ਹੇ ਦਈਆ ਹੇ ਪਰਮੇਸ਼ਰ ਤੂੰ ਬੜਾ ਲੋੜਾ ਮਾਰਿਆ ਸੀ, ਜੇ ਮੇਰੀ ਅੱਖ ਨਾ ਖੁੱਲਦੀ ਤਾਂ ਮੇਰਾ ਰੁਪਈਆ ਚਲਿਆ ਜਾਣਾ ਸੀ। ਸੁਪਨੇ ਦੇ ਵਿੱਚ ਵੀ ਲੋਕ ਮਾਇਆ ਦਾ ਖਹਿੜਾ ਨਹੀਂ ਛੱਡਦੇ, ਐਸੀ ਹਾਲਤ ਬਣੀ ਹੋਈ ਹੈ। ਲੋ ਹਜ਼ੂਰ ਕਹਿੰਦੇ ਨੇ ਜਿਵੇਂ ਸੂਮ ਆਦਮੀ ਦੇ ਰੁਪਏ ਸਾਰੇ ਨਿਸਫਲ ਹੁੰਦੇ ਨੇ, ਕਿਸੇ ਕੰਮ ਨਹੀਂ ਆਉਂਦੇ, ਇਸੇ ਤਰ੍ਹਾਂ ਵਾਹਿਗੁਰੂ ਦੇ ਭਜਨ ਤੋਂ ਬਿਨਾਂ ਸਾਡੇ ਸਾਰੇ ਕੰਮ ਨਿਸਫਲ ਹੁੰਦੇ ਨੇ। ਇੱਕ ਮਹਾਂਪੁਰਖ ਹੋਰ ਵੀ ਉਦਾਹਰਣ ਦਿੰਦੇ ਸਨ, ਕਹਿੰਦੇ ਕੋਈ ਆਦਮੀ ਬੜਾ ਹੀ ਕੰਜੂਸ ਸੀ ਅਤੇ ਉਹਨੇ ਬਹੁਤ ਸਾਰੀ ਮਾਇਆ ਇਕੱਠੀ ਕੀਤੀ, ਪਰ ਉਹ ਨਾ ਦੇ ਕੋਈ ਪਰਉਪਕਾਰ ਕਰ ਸਕਿਆ ਅਤੇ ਨਾ ਹੀ ਉਹ ਆਪਣੇ ਪਰਿਵਾਰ ਨੂੰ ਦੇ ਸਕਿਆ ਅਤੇ ਨਾ ਹੀ ਉਸਨੇ ਕਿਸੇ ਹੋਰ ਰਿਸ਼ਤੇਦਾਰਾਂ ਦੀ ਕੋਈ ਮਦਦ ਕੀਤੀ, ਨਾ ਹੀ ਕੋਈ ਹੋਰ ਸੇਵਾ ਕੀਤੀ। ਆਖਰ ਉਹ ਸਾਰੀ ਮਾਇਆ ਕਿਸੇ ਧਰਤੀ ਹੇਠਾਂ ਦੱਬ ਕੇ ਅਤੇ ਮਰ ਗਿਆ ਅਤੇ ਜਿਹੜੇ ਉਸਦੇ ਪੁੱਤਰ ਸਨ, ਪੋਤਰੇ ਸਨ, ਪਰਿਵਾਰ ਸੀ, ਉਹਨਾਂ ਸਾਰਿਆਂ ਨੇ ਮਿਲ ਕੇ ਆਪਸ ਵਿੱਚ ਵਿਚਾਰ ਕੀਤੀ। ਕਹਿੰਦੇ ਵੀ ਸਾਡੇ ਪਿਤਾ ਕੋਲ ਮਾਇਆ ਤਾਂ ਬੜੀ ਸੁਣੀ ਦੀ ਹੈ, ਪਰ ਹੁਣ ਇਹ ਨਹੀਂ ਪਤਾ ਲੱਗਦਾ ਵੀ ਉਹ ਹੈ ਕਿੱਥੇ। ਚਲੋ ਸਾਰਿਆਂ ਨੇ ਭਾਲ ਕੀਤੀ, ਆਖਿਰ ਕਹਿੰਦੇ ਉਹ ਮਾਇਆ ਦਾ ਖਜ਼ਾਨਾ ਲੱਭ ਗਿਆ। ਫਿਰ ਉਹਨਾਂ ਪਰਿਵਾਰ ਨੇ ਸੋਚਿਆ, ਕਹਿੰਦੇ ਵੀ ਸਾਡਾ ਬਜ਼ੁਰਗ ਤਾਂ ਜਿਉਂਦੇ ਜੀ ਕੋਈ ਪੁੰਨ ਦਾਨ ਕੋਈ ਸੇਵਾ ਕਰ ਨਹੀਂ ਸਕਿਆ, ਚਲੋ ਹੁਣ ਉਹ ਤਾਂ ਮਰ ਗਿਆ ਹੈ, ਉਹਦੇ ਪਿੱਛੋਂ ਹੀ ਆਪਾਂ ਕੋਈ ਉਹਦੇ ਨਿਮਿਤ ਕੋਈ ਪੁੰਨ ਦਾਨ ਕਰ ਦਈਏ, ਕੋਈ ਇਹਦੇ ਨਾਲ ਹੀ ਉਹਦਾ ਭਲਾ ਹੋ ਸਕਦਾ। ਅਤੇ ਉਹਨਾਂ ਨੇ ਕੀ ਕੀਤਾ, ਹੁਣ ਸੂਮ ਆਦਮੀ ਸੀ, ਪਤਾ ਨਹੀਂ ਕਿਹੋ ਜਿਹੀ ਕਮਾਈ ਉਸਨੇ ਕੀਤੀ ਹੋਵੇਗੀ, ਅਤੇ ਉਹਨਾਂ ਨੇ ਸੋਚਿਆ ਵੀ ਹੁਣ ਉਹਦੇ ਵਾਸਤੇ ਆਪਾਂ ਜੱਗ ਕਰੀਏ, ਦੁੱਧ ਮੰਗਾ ਲਿਆ, ਚੌਲ ਮੰਗਵਾ ਲਏ, ਹੋਰ ਸਾਰੀ ਸਮੱਗਰੀ ਮੰਗਾ ਲਈ, ਅਤੇ ਹੁਣ ਉੱਧਰੋਂ ਸਾਰੇ ਪਿੰਡ ਨੂੰ ਇਲਾਕੇ ਨੂੰ ਸੱਦਾ ਦੇ ਦਿੱਤਾ ਵੀ ਫਲਾਨਾ ਆਦਮੀ ਚੜ੍ਹਾਈ ਕਰ ਗਿਆ ਹੈ, ਉਹ ਸ਼ਾਹ ਸੀ, ਅਤੇ ਹੁਣ ਉਹਦੇ ਨਿਮਿਤ ਖੀਰ ਦਾ ਭੰਡਾਰਾ ਹੋਣਾ, ਗਰੀਬ ਲੋਕ ਉੱਥੇ ਖਾਣ ਵਾਸਤੇ ਆ ਗਏ। ਅਤੇ ਜਦੋਂ ਇਕੱਠ ਹੋਇਆ ਅਤੇ ਉੱਧਰੋਂ ਖੀਰ ਰਿੱਝ ਰਹੀ ਸੀ ਅਤੇ ਇਹ ਕੋਈ ਇਲ ਆਈ, ਉਹਦੇ ਪੈਰਾਂ ਦੇ ਵਿੱਚ ਇੱਕ ਸੱਪ ਫੜਿਆ ਹੋਇਆ ਸੀ, ਕਿਉਂਕਿ ਇਲ ਦਾ ਸੁਭਾਅ ਹੁੰਦਾ ਉਹ ਥੱਲੋਂ ਚੂਹੇ ਅਤੇ ਸੱਪ ਵਗੈਰਾ ਜਾਨਵਰ ਚੁੱਕ ਕੇ ਲੈ ਜਾਂਦੀਆਂ ਨੇ। ਉਹ ਇਲ ਆਈ ਉੱਡਦੀ ਉੱਡਦੀ ਜਿੱਥੇ ਉਹ ਖੀਰ ਬਣ ਰਹੀ ਸੀ ਨਾ, ਕੜਾਹੇ ਰਿੱਝ ਰਹੇ ਸਨ, ਅਤੇ ਉਹਦੇ ਮਗਰ ਹੋਰ ਇਲਾਂ ਪੈ ਗਈਆਂ ਅਤੇ ਉਹ ਜਿਹੜਾ ਸੱਪ ਸੀ ਉਹ ਕੜਾਹਿਆਂ ਵਿੱਚ ਆ ਕੇ ਡਿੱਗ ਪਿਆ, ਉਹ ਸਾਰੀ ਖੀਰ ਵੀ ਬੇਕਾਰ ਹੋ ਗਈ, ਉਹਦੇ ਵਿੱਚ ਜ਼ਹਿਰ ਪੈ ਗਈ। ਕਿਉਂਕਿ ਉਹ ਸੂਮ ਆਦਮੀ ਹੁਣ ਜਿਹੋ ਜਿਹੀ ਕਮਾਈ ਹੁੰਦੀ ਉਹੋ ਜਿਹਾ ਉਹਦਾ ਫਿਰ ਉਹ ਸੇਵਾ ਵੀ ਉਹ ਕਰਨ ਦਾ ਹੁਕਮ ਨਹੀਂ ਸੀ, ਇਸੇ ਲਈ ਕਿਉਂਕਿ ਉਹ ਜਿਵੇਂ ਉਹਦੀ ਆਤਮਾ ਨਹੀਂ ਨਾ ਚਾਹੁੰਦੀ ਵੀ ਇਹ ਕੰਮ ਹੋਵੇ, ਫਿਰ ਉਹ ਕੋਈ ਨਾ ਕੋਈ ਇਹੋ ਜਿਹਾ ਬਹਾਨਾ ਬਣ ਜਾਂਦਾ ਹੈ। ਹਜ਼ੂਰ ਇੱਥੇ ਦ੍ਰਿਸ਼ਟਾਂਤ ਦਿੰਦੇ ਨੇ, ਭਾਈ ਜਿਵੇਂ ਸੂਮ ਆਦਮੀ ਦਾ ਤਨ ਕਿਸੇ ਕੰਮ ਨਹੀਂ ਆਉਂਦਾ, ਵਿਅਰਥ ਚਲਿਆ ਜਾਂਦਾ ਹੈ, ਇਸੇ ਤਰ੍ਹਾਂ ਭਜਨ ਤੋਂ ਬਿਨਾਂ ਸਾਰੇ ਸਾਡੇ ਕੰਮ ਨਿਸਫਲ ਚਲੇ ਜਾਂਦੇ ਹਨ।
ਧਨ ਧਨ ਤੇ ਜਨ ਜਿਹ ਘਟ ਬਸਿਓ ਹਰ ਨਾਉ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਧਨ ਹਨ ਮਹਾਂਪੁਰਖ ਜਿਨ੍ਹਾਂ ਦੇ ਹਿਰਦੇ ਵਿੱਚ ਵਾਹਿਗੁਰੂ ਦਾ ਨਾਮ ਵਸ ਗਿਆ ਹੈ।
ਨਾਨਕ ਤਾਕੈ ਬਲ ਬਲ ਜਾਓ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਅਸੀਂ ਉਹਨਾਂ ਤੋਂ ਮਨ ਕਰਕੇ ਤਨ ਕਰਕੇ ਬਲਿਹਾਰ ਜਾਂਦੇ ਹਾਂ।
ਰਹਿਤ ਅਵਰ ਕਛ ਅਵਰ ਕਮਾਵਤ,
ਲਹੁਣ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਜਿਹੜੇ ਕੇਵਲ ਕਥਨੀ ਦੇ ਧਨੀ ਨੇ ਤੇ ਜਿਨ੍ਹਾਂ ਦੀ ਆਪਣੀ ਕੋਈ ਕਮਾਈ ਨਹੀਂ ਹੈ, ਐਸੇ ਜਿਹੜੇ ਦੁਨੀਆਂ ਦੇ ਵਿੱਚ ਬੜੇ ਬੜੇ ਪੰਡਿਤ ਨੇ, ਵਿਦਵਾਨ ਨੇ, ਬੁੱਧੀਜੀਵੀ ਨੇ, ਪ੍ਰਚਾਰਕ ਨੇ, ਚਾਹੇ ਕਥਾ ਵਾਚਕ ਨੇ, ਉਹਨਾਂ ਸਾਰਿਆਂ ਨੂੰ ਹੀ ਸਾਂਝਾ ਉਪਦੇਸ਼ ਦਿੰਦੇ ਹਨ। ਰਹਿਤ ਅਵਰ ਕਸ਼ ਅਵਰ ਕਮਾਵਤ, ਬਹੁਤ ਸਾਰੇ ਦੁਨੀਆਂ ਦੇ ਵਿੱਚ ਇਹੋ ਜਿਹੇ ਬਖਤੇ ਵੀ ਹਨ, ਇਹੋ ਜਿਹੇ ਵਿਦਵਾਨ ਵੀ ਹਨ, ਰਹਿਤ ਅਵਰ ਉਹਨਾਂ ਦੀ ਰਹਿਣੀ ਤਾਂ ਹੋਰ ਤਰ੍ਹਾਂ ਦੀ ਹੁੰਦੀ ਹੈ ਅਤੇ ਕਸ਼ ਅਵਰ ਕਮਾਵਤ ਅਤੇ ਕਮਾਈ ਕਿਸੇ ਹੋਰ ਢੰਗ ਦੀ ਕਰਦੇ ਨੇ। ਇਹਦਾ ਮਤਲਬ ਇਹ ਹੈ ਕਹਿਣੀ ਅਤੇ ਕਰਨੀ ਦਾ ਸੁਮੇਲ ਨਹੀਂ ਹੁੰਦਾ, ਕਹਿੰਦੇ ਕੁਛ ਹੋਰ ਨੇ ਅਤੇ ਕਰਦੇ ਕੁਛ ਹੋਰ ਨੇ, ਰਹਿਣੀ ਕੁਛ ਹੋਰ ਹੁੰਦੀ ਹੈ ਅਤੇ ਕਮਾਈ ਕੁਛ ਹੋਰ ਤਰ੍ਹਾਂ ਦੀ ਹੁੰਦੀ ਹੈ। ਇਹੋ ਜਿਹੇ ਬਹੁਤੇ ਲੋਕ ਪਖੰਡੀ ਤੁਹਾਨੂੰ ਸੰਸਾਰ ਦੇ ਵਿੱਚ ਮਿਲਣਗੇ।
ਮਨ ਨਹੀਂ ਪ੍ਰੀਤ ਮੁਖੋਂ ਗੰਢ ਲਾਵਤ,
ਲੋ ਹਜ਼ੂਰ ਕਹਿੰਦੇ ਨੇ ਉਹਨਾਂ ਦੇ ਮਨ ਦੇ ਅੰਦਰ ਤਾਂ ਕੋਈ ਬਾਣੀ ਨਾਲ, ਧਰਮ ਦੇ ਨਾਲ, ਗੁਰੂ ਦੇ ਨਾਲ, ਵਾਹਿਗੁਰੂ ਦੇ ਨਾਲ ਪ੍ਰੀਤ ਨਹੀਂ ਹੁੰਦੀ। ਮੁੱਖੋਂ ਗੰਢ ਲਾਓ ਅਤੇ ਮੁੱਖੋਂ ਬੜੀ ਗੰਢ ਲਾਉਂਦੇ ਨੇ, ਮੁੱਖੋਂ ਬੜੀਆਂ ਪ੍ਰੇਮ ਦੀਆਂ ਗੱਲਾਂ ਕਰਦੇ ਨੇ, ਪਰ ਦਿਲੋਂ ਉਹਨਾਂ ਦਾ ਵਾਹਿਗੁਰੂ ਨਾਲ ਪਿਆਰ ਨਹੀਂ ਹੁੰਦਾ।
ਜਾਨਨ ਹਾਰ ਪ੍ਰਭੂ ਪਰਵੀਨ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ ਭਾਈ ਉਹ ਵਾਹਿਗੁਰੂ ਤਾਂ ਬੜਾ ਹੀ ਪਰਵੀਨ ਹੈ, ਬੜਾ ਦਾਨਿਸ਼ਵਰ ਹੈ, ਬਹੁਤ ਸਿਆਣਾ ਹੈ, ਤੇ ਸਭ ਦੇ ਦਿਲਾਂ ਦੀਆਂ ਜਾਣਨ ਹਾਰ ਹੈ।
ਬਾਹਰ ਭੇਖ ਨਾ ਕਾਹੂ ਭੀਨ।
ਲੋ ਆਦਮੀ ਬਾਹਰੋਂ ਤੇ ਚਾਹੇ ਕਿੰਨਾ ਵੀ ਧਰਮ ਵਾਲਾ ਭੇਖ ਧਾਰਨ ਕਰ ਲਵੇ, ਜਿਹੋ ਜਿਹਾ ਮਰਜ਼ੀ ਚੋਲਾ ਪਾ ਲਵੇ ਤੇ ਚਾਹੇ ਭਗਵੇਂ ਕੱਪੜੇ ਪਾ ਲਵੇ, ਬਾਹਰਲੇ ਭੇਖ ਉੱਤੇ ਵਾਹਿਗੁਰੂ ਪਰਮੇਸ਼ਰ ਕਦੇ ਵੀ ਨਹੀਂ ਭੇਜਦਾ, ਕਦੇ ਵੀ ਪ੍ਰਸੰਨ ਨਹੀਂ ਹੁੰਦਾ।
ਅਵਰ ਉਪਦੇਸ਼ ਆਪ ਨਾ ਕਰੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਕਹਿੰਦੇ ਨੇ, ਭਾਈ ਜਿਹੜਾ ਆਦਮੀ ਅਵਰ ਉਪਦੇਸ਼ ਹੋਰਾਂ ਨੂੰ ਉਪਦੇਸ਼ ਦਿੰਦਾ ਹੈ ਤੇ ਆਪ ਨਾ ਕਰੈ ਤੇ ਆਪ ਉਸ ਤੇ ਅਮਲ ਨਹੀਂ ਕਰਦਾ।
ਆਵਤ ਜਾਵਤ ਜਨਮੈ ਮਰੈ।
ਭਾਈ ਫਿਰ ਉਹ ਤੇ ਆਉਂਦਾ ਜਾਂਦਾ ਹੀ ਰਹਿੰਦਾ ਹੈ ਤੇ ਜੰਮਦਾ ਮਰਦਾ ਰਹਿੰਦਾ, ਉਹਦਾ ਆਵਾਗਮਨ ਤੇ ਜਨਮ ਮਰਨ ਨਹੀਂ ਮਿਟ ਸਕਦਾ। ਜਿਹੜਾ ਕੇਵਲ ਲੋਕਾਂ ਨੂੰ ਹੀ ਉਪਦੇਸ਼ ਦਿੰਦਾ ਤੇ ਆਪ ਨਹੀਂ ਕਮਾਉਂਦਾ, ਜਿਵੇਂ ਭਗਤ ਕਬੀਰ ਜੀ ਨੇ ਵੀ ਲਿਖਿਆ ਹੈ, ਕਬੀਰ ਅਵਰਹ ਕੋ ਉਪਦੇਸ਼ ਤੇ ਮੁਖ ਮੈਂ ਪਰ ਹੈ ਰੇਤ, ਰਾਸ ਬਰਾਨੀ ਰਾਖ ਤੇ ਖਾਇਆ ਘਰ ਕਾ ਖੇਤ। ਕਈ ਇਹੋ ਜਿਹੇ ਲੋਕ ਨੇ ਆਪਣੇ ਘਰ ਦਾ ਖੇਤ ਉਜਾੜ ਲੈਂਦੇ ਨੇ, ਹੋਰਾਂ ਦੀ ਰੱਖਿਆ ਕਰਦੇ ਨੇ, ਹੋਰਾਂ ਦੇ ਖੇਤ ਦੀ ਰਖਵਾਲੀ ਕਰਦੇ ਨੇ, ਆਪਣਾ ਤੇ ਉਜਾੜੀ ਜਾਂਦੇ ਨੇ, ਦੂਜਿਆਂ ਦਾ ਸਵਾਰਨ ਦਾ ਯਤਨ ਕਰਦੇ ਨੇ। ਇਹ ਗੱਲ ਬਿਲਕੁਲ ਉਲਟੀ ਹੈ। ਆਪਣਾ ਵਿਗਾਰ ਬਰਾਨਾ ਸੰਡ ਹੈ, ਕਰੇ ਨਿੰਦ ਬਹੁ ਜੋਨੀ ਹੰਡ ਹੈ। ਆਪਣਾ ਵਿਗਾੜ ਕੇ ਦੂਜੇ ਦਾ ਕੰਮ ਕਰਨ ਵਾਲੇ ਨੂੰ ਲੋਕ ਕੋਈ ਸਿਆਣਾ ਨਹੀਂ ਮੰਨਦੇ। ਪਹਿਲਾਂ ਤਾਂ ਆਪਣਾ ਸਵਾਰਨਾ ਚਾਹੀਦਾ ਨਾ, ਫਿਰ ਲੋਕਾਂ ਦਾ ਸਵਾਰੀ। ਪਰ ਬਹੁਤੇ ਲੋਕ ਇਹੋ ਜਿਹੇ ਨੇ, ਲੋਕਾਂ ਨੂੰ ਉਪਦੇਸ਼ ਦੇਣ ਤੁਰ ਪੈਂਦੇ ਨੇ ਅਤੇ ਆਪ ਕਮਾਉਂਦੇ ਨੇ। ਸਤਿਗੁਰੂ ਉਹਨਾਂ ਦੇ ਬਾਰੇ ਕਹਿੰਦੇ ਨੇ ਅਵਰ ਉਪਦੇਸ਼ ਹੈ, ਜਿਹੜੇ ਹੋਰਾਂ ਨੂੰ ਉਪਦੇਸ਼ ਦਿੰਦੇ ਨੇ ਆਪ ਨਹੀਂ ਕਰਦੇ। ਜਿਵੇਂ ਮਹਾਂਪੁਰਖ ਇੱਕ ਸਾਖੀ ਸੁਣਾਉਂਦੇ ਸਨ, ਕੋਈ ਪੰਡਿਤ ਕਥਾ ਕਰ ਰਿਹਾ ਸੀ ਅਤੇ ਉਸਨੇ ਕਥਾ ਦੇ ਵਿੱਚ ਇਹ ਗੱਲ ਆਖੀ ਵੀ ਜਿਹੜੀ ਗਊ ਹੈ ਇਹ ਮਾਤਾ ਹੁੰਦੀ ਹੈ, ਇਹਦੀ ਸੇਵਾ ਕਰਨੀ ਚਾਹੀਦੀ ਹੈ। ਅਤੇ ਉਸ ਦਿਨ ਉਸ ਪੰਡਿਤ ਦਾ ਲੜਕਾ ਵੀ ਬੇਟਾ ਵੀ ਕਥਾ ਸੁਣ ਰਿਹਾ ਸੀ ਅਤੇ ਜਦੋਂ ਬਾਅਦ ਵਿੱਚ ਕਥਾ ਤੋਂ ਉਹਨਾਂ ਦੀ ਆਰਡਰ ਦੀ ਦੁਕਾਨ ਸੀ, ਉਹ ਬੇਟਾ ਦੁਕਾਨ 'ਤੇ ਚਲਾ ਗਿਆ ਔਰ ਉੱਥੇ ਛੋਲਿਆਂ ਦੀਆਂ ਬੋਰੀਆਂ, ਅਨਾਜ ਦੀਆਂ ਬੋਰੀਆਂ ਭਰੀਆਂ ਪਈਆਂ ਸਨ ਦੁਕਾਨ ਦੇ ਸਾਹਮਣੇ। ਇੱਕ ਅਵਾਰਾ ਗਊ ਆਈ ਬਾਜ਼ਾਰ ਦੇ ਵਿੱਚ, ਅਕਸਰ ਉੱਥੇ ਇੰਡੀਆ ਦੇ ਵਿੱਚ ਅਵਾਰਾ ਗਊਆਂ ਬਹੁਤ ਮਿਲ ਜਾਂਦੀਆਂ ਨੇ, ਅਤੇ ਉਸ ਗਊ ਨੇ ਆ ਕੇ ਛੋਲਿਆਂ ਦੀ ਬੋਰੀ ਵਿੱਚ ਮੂੰਹ ਪਾਇਆ, ਛੋਲੇ ਖਾਣ ਲੱਗ ਪਈ। ਅਤੇ ਉਹ ਹੁਣ ਮੁੰਡਾ ਨਵੀਂ ਨਵੀਂ ਕਥਾ ਸੁਣ ਕੇ ਆਇਆ ਸੀ ਅਤੇ ਉਹ ਕਹਿੰਦਾ ਹੁਣ ਗਊ ਮਾਤਾ ਖਾਂਦੀ ਆ ਅਤੇ ਖਾ ਲੈਣ ਦਿਓ ਤਾਂ ਕੀ ਹੁੰਦਾ। ਉੱਧਰੋਂ ਉਹਦਾ ਪਿਤਾ ਆ ਗਿਆ, ਪੰਡਿਤ ਜਿਹੜਾ ਕਥਾ ਕਰਨ ਵਾਲਾ ਸੀ, ਉਹ ਆ ਕੇ ਆਪਣੇ ਮੁੰਡੇ ਨੂੰ ਕਹਿਣ ਲੱਗਾ, ਉਹ ਮੁੰਡਿਆ ਉਹ ਸਾਹਮਣੇ ਗਾਂ ਛੋਲੇ ਖਾਈ ਜਾਂਦੀ, ਤੂੰ ਉਸਨੂੰ ਹਟਾਉਂਦਾ ਕਿਉਂ ਨਹੀਂ। ਕਹਿਣ ਲੱਗਾ, ਪਿਤਾ ਜੀ ਤੁਸੀਂ ਤਾਂ ਅੱਜ ਉਪਦੇਸ਼ ਦਿੱਤਾ ਸੀ ਵੀ ਇਹਦੀ ਸੇਵਾ ਕਰਨੀ ਚਾਹੀਦੀ ਹੈ, ਚਲੋ ਤਾਂ ਕੀ ਹੋਇਆ ਜੇ ਵਿਚਾਰੀ ਇਹ ਛੋਲੇ ਖਾ ਵੀ ਲਊਗੀ, ਫਿਰ ਵੀ ਤਾਂ ਆਪਣੀ ਮਾਂ ਹੀ ਹੈ ਨਾ, ਤੁਸੀਂ ਕਿਹਾ ਗਾਂ ਮਾਤਾ ਹੁੰਦੀ ਹੈ, ਇਹਦੀ ਸੇਵਾ ਕਰਨੀ ਚਾਹੀਦੀ ਹੈ। ਅਤੇ ਉਹ ਪੰਡਿਤ ਕਹਿਣ ਲੱਗਾ, ਉਹ ਮੂਰਖਾ ਕਹਿੰਦਾ ਇਹ ਜਿਹੜੀ ਕਥਾ ਹੁੰਦੀ ਲੋਕਾਂ ਵਾਸਤੇ ਹੁੰਦੀ, ਆਪਣੇ ਵਾਸਤੇ ਨਹੀਂ ਹੁੰਦੀ, ਅਵਰ ਉਪਦੇਸ਼ ਹੈ ਆਪ ਨਾ ਕਰੇ। ਇਹੋ ਜਿਹੇ ਲੋਕ ਵੀ ਦੁਨੀਆਂ ਵਿੱਚ ਹੁੰਦੇ ਨੇ। ਹਜ਼ੂਰ ਕਹਿੰਦੇ ਹੋਰਾਂ ਨੂੰ ਉਪਦੇਸ਼ ਦਿੰਦੇ ਨੇ, ਆਪ ਨਹੀਂ ਕਰਦੇ। ਉਹਦੇ ਭਾਈ ਆਉਂਦੇ ਜਾਂਦੇ ਰਹਿੰਦੇ ਨੇ, ਜੰਮਦੇ ਮਰਦੇ ਰਹਿੰਦੇ ਹਨ।
ਜਿਸ ਕੈ ਅੰਤਰ ਬਸੈ ਨਿਰੰਕਾਰ।
ਲੋ ਹੁਣ ਜਿਹੜੇ ਅਸਲੀ ਜਿਹੜੇ ਸਫਲ ਬਖਤੇ ਨੇ ਉਹਨਾਂ ਦੀ ਕੈਸੀ ਅਵਸਥਾ ਹੁੰਦੀ, ਉਹਦੇ ਬਾਰੇ ਸਤਿਗੁਰੂ ਚਾਨਣਾ ਪਾਉਂਦੇ ਹਨ। ਜਿਸ ਕੈ ਅੰਤਰ ਬਸੈ ਨਿਰੰਕਾਰ, ਵੀ ਜਿਸ ਦੇ ਅੰਦਰ ਉਹ ਨਿਰੰਕਾਰ ਵਾਹਿਗੁਰੂ ਪਰਮੇਸ਼ਰ ਆਪ ਆ ਕੇ ਵਸ ਜਾਂਦਾ ਹੈ, ਭਾਵ ਜਿਨ੍ਹਾਂ ਦੇ ਅੰਦਰ ਭਗਤੀ ਸਿਮਰਨ ਦਾ ਵਾਸਾ ਹੁੰਦਾ ਹੈ,
ਤਿਸ ਕੀ ਸੀਖ ਤਰੈ ਸੰਸਾਰ।
ਵੀ ਐਸੇ ਮਹਾਂਪੁਰਖ ਦੀ ਸਿੱਖਿਆ ਦੇ ਨਾਲ ਫਿਰ ਸੰਸਾਰ ਵੀ ਤਰ ਜਾਂਦਾ ਹੈ। ਭਾਵ ਜੇ ਕੋਈ ਕਮਾਈ ਵਾਲਾ ਮਹਾਂਪੁਰਖ ਲੋਕਾਂ ਨੂੰ ਸਿੱਖਿਆ ਦੇਵੇ ਤੇ ਉਹਨੂੰ ਕਮਾ ਕੇ ਲੋਕਾਂ ਦਾ ਵੀ ਭਲਾ ਹੁੰਦਾ ਹੈ, ਤੇ ਜਿਹੜੇ ਕੇਵਲ ਕਥਨੀ ਵਾਲੇ ਪੰਡਿਤ ਨੇ ਜਿਨ੍ਹਾਂ ਦੀ ਆਪਣੀ ਕੋਈ ਕਰਨੀ ਨਹੀਂ ਹੁੰਦੀ ਔਰ ਉਹ ਤੇ ਆਪ ਹੀ ਜੰਮਦੇ ਮਰਦੇ ਰਹਿੰਦੇ ਨੇ, ਲੋਕਾਂ ਦਾ ਉਹਨਾਂ ਨੇ ਕੀ ਭਲਾ ਕਰ ਦੇਣਾ ਹੈ।
ਜੋ ਤੁਮ ਭਾਨੇ ਤਿੰਨ ਪ੍ਰਭ ਜਾਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਹੇ ਵਾਹਿਗੁਰੂ ਜੀ ਜੋ ਤੂੰ ਭਾਨੇ, ਜਿਹੜੇ ਤੈਨੂੰ ਭਾ ਗਏ ਨੇ, ਜਿਹੜੇ ਤੈਨੂੰ ਚੰਗੇ ਲੱਗੇ ਨੇ, ਤਿੰਨ ਪ੍ਰਭ ਜਾਤਾ, ਤੇ ਫਿਰ ਉਹਨਾਂ ਨੇ ਉਸ ਵਾਹਿਗੁਰੂ ਪਰਮੇਸ਼ਰ ਨੂੰ ਜਾਣ ਲਿਆ ਹੈ।
ਨਾਨਕ ਉਨ ਜਨ ਚਰਨ ਪਰਾਤਾ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ, ਭਾਈ ਮੈਂ ਵੀ ਦਾਸ ਉਹਨਾਂ ਦੇ ਚਰਨੀ ਪੈਂਦਾ ਹਾਂ, ਮੈਂ ਉਹਨਾਂ ਦੇ ਚਰਨਾਂ ਤੇ ਹਮੇਸ਼ਾ ਲਈ ਨਮਸਕਾਰ ਕਰਦਾ ਹਾਂ, ਮੈਂ ਉਹਨਾਂ ਦੇ ਚਰਨਾਂ ਤੇ ਢਹਿੰਦਾ ਹਾਂ, ਜਿਹੜੇ ਹਰ ਵੇਲੇ ਤੇਰਾ ਸਿਮਰਨ ਕਰਦੇ ਨੇ, ਤੈਨੂੰ ਚੰਗੇ ਲੱਗਦੇ ਨੇ, ਜਿਨ੍ਹਾਂ ਨੇ ਤੈਨੂੰ ਜਾਣ ਲਿਆ ਹੈ।
ਕਰੋ ਬੇਨਤੀ ਪਰ ਬ੍ਰਹਮ ਸਭ ਜਾਣੈ।
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਹੁਣ ਅੱਗੇ ਅਖੀਰਲੀ ਪੌੜੀ ਵਿੱਚ ਫਰਮਾਉਂਦੇ ਨੇ, ਕਰੋ ਬੇਨਤੀ ਵੀ ਇੱਥੇ ਕਰੋ ਊੜੇ ਦੇ ਨਾਲ ਹੈ। ਜਿਹੜੇ ਨਵੇਂ ਵਿਦਵਾਨ ਨੇ ਉਹ ਕਹਿੰਦੇ ਵੀ ਜਿੱਥੇ ਊੜੇ ਦੇ ਨਾਲ ਹੋਵੇ ਉੱਥੇ ਉੱਤੋਂ ਪੁਰਖ ਦੇ ਵਿੱਚ ਇਹਦਾ ਅਰਥ ਹੁੰਦਾ ਹੈ ਕਰੋ ਬੇਨਤੀ, ਵੀ ਮੈਂ ਬੇਨਤੀ ਕਰਦਾ ਹਾਂ ਕਿਹਦੇ ਅੱਗੇ ਪਾਰ ਬ੍ਰਹਮ ਸਭ ਜਾਣਾ, ਉਹ ਅਕਾਲ ਪੁਰਖ ਜੋ ਸਭ ਦੇ ਦਿਲਾਂ ਦੀਆਂ ਜਾਣਦਾ ਹੈ, ਮੈਂ ਉਸ ਵਾਹਿਗੁਰੂ ਦੇ ਚਰਨਾਂ ਦੇ ਵਿੱਚ ਅਰਦਾਸ ਬੇਨਤੀ ਕਰਦਾ ਹਾਂ। ਜਾਂ ਦੂਜਿਆਂ ਨੂੰ ਵੀ ਉਪਦੇਸ਼ ਹੈ ਮੱਧਮ ਪੁਰਖ ਦੇ ਵਿੱਚ, ਕਰੋ ਬੇਨਤੀ ਬਈ, ਤੁਸੀਂ ਵੀ ਬੇਨਤੀ ਕਰੋ, ਦੂਜਿਆਂ ਨੂੰ ਵੀ ਸਤਿਗੁਰੂ ਉਪਦੇਸ਼ ਦਿੰਦੇ ਨੇ, ਅਤੇ ਨਾਲ ਇਹ ਨਿਸ਼ਚਾ ਰੱਖੋ ਉਹ ਵਾਹਿਗੁਰੂ ਭਾਈ ਸਭ ਦੇ ਦਿਲਾਂ ਦੀਆਂ ਜਾਣਦਾ ਹੈ।
ਆਪਣਾ ਕੀਆ ਆਪਹਿ ਮਾਨੈ,
ਉਹ ਵਾਹਿਗੁਰੂ ਆਪਣਾ ਕੀਆ, ਉਸਨੇ ਆਪਣਾ ਇਹ ਸੰਸਾਰ, ਉਸ ਵਾਹਿਗੁਰੂ ਨੇ ਆਪ ਹੀ ਸਾਰੇ ਸੰਸਾਰ ਨੂੰ ਪੈਦਾ ਕੀਤਾ ਹੈ, ਆਪਹਿ ਮਾਨੈ, ਅਤੇ ਆਪ ਹੀ ਭਾਈ ਇਸ ਨੂੰ ਮਾਣ ਸਤਿਕਾਰ ਦਿੰਦਾ ਹੈ। ਇਹ ਸੰਸਾਰ ਵੀ ਸਾਰਾ ਉਸਨੇ ਬਣਾਇਆ ਹੈ, ਅਤੇ ਇਹਦੇ ਵਿੱਚ ਜਿਹੜਾ ਮਾਣ ਸਤਿਕਾਰ ਹੈ ਆਪਣੇ ਭਗਤਾਂ ਨੂੰ, ਉਹ ਵੀ ਵਾਹਿਗੁਰੂ ਆਪ ਹੀ ਦਿੰਦਾ ਹੈ।
ਆਪਹਿ ਆਪ ਆਪ ਕਰ ਤੁਨ ਬੇਰਾ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹ ਵਾਹਿਗੁਰੂ ਬਿਨਾਂ ਸਲਾਹ ਤੋਂ ਇਹ ਜੀਵ ਜੋ ਵੀ ਕੰਮ ਕਰਦੇ ਨੇ ਆਪ ਹੀ ਆਪਣੇ ਆਪ ਇਹਨਾਂ ਦਾ ਨਿਬੇੜਾ ਕਰਦਾ ਹੈ। ਭਾਵ ਜਿਹੋ ਜਿਹੇ ਕਿਸੇ ਜੀਵ ਦੇ ਕਰਮ ਹੁੰਦੇ ਨੇ ਉਹਨਾਂ ਦੇ ਅਨੁਸਾਰ ਉਹਨਾਂ ਨੂੰ ਫਲ ਦਿੰਦਾ ਹੈ।
ਕਿਸੇ ਦੂਰ ਜਨਾਵਤ ਕਿਸੇ ਬੁਝਾਵਤ ਨੇਰਾ,
ਲਓ ਉਹ ਵਾਹਿਗੁਰੂ ਕਿਸੇ ਅਗਿਆਨੀ ਨੂੰ ਦੂਰ ਜਣਾ ਦਿੰਦਾ ਹੈ, ਤੇ ਜਿਹੜੇ ਅਗਿਆਨੀ ਪੁਰਸ਼ ਨੇ ਉਹ ਕਹਿੰਦੇ ਪਤਾ ਨੀ ਕਿੱਥੇ ਹੈ ਰੱਬ, ਪਤਾ ਨੀ ਸੱਤਵੀਂ ਆਕਾਸ਼ ਦੇ ਵਿੱਚ ਬੈਠਾ ਹੋਵੇਗਾ, ਪਤਾ ਨੀ ਨੌਵੇਂ ਦੇ ਵਿੱਚ ਹੋਵੇਗਾ। ਇਹ ਅਗਿਆਨੀ ਲੋਕਾਂ ਦੀ ਗੱਲ ਹੈ। ਕਿਸੇ ਬੁਝਾਵਤ ਨੇਰਾ, ਤੇ ਕਿਸੇ ਜਿਹੜੇ ਗਿਆਨਵਾਨ ਲੋਕ ਨੇ ਉਹਨਾਂ ਨੂੰ ਵਾਹਿਗੁਰੂ ਨੇੜੇ ਸਮਝਾ ਦਿੰਦਾ। ਉਹ ਕਹਿੰਦੇ ਨੇ ਕਹਿ ਰਵਿਦਾਸ ਹਾਥ ਪੈ ਨੇੜੇ, ਸਹਿਜੇ ਹੋਏ ਸੋ ਹੋਈ, ਬਈ ਉਹ ਵਾਹਿਗੁਰੂ ਤੇ ਹੱਥਾਂ ਪੈਰਾਂ ਨਾਲੋਂ ਵੀ ਨੇੜੇ ਹੈ। ਇਹ ਤੇ ਜਿਹੋ ਜੀ ਕਿਸੇ ਦੀ ਭਾਵਨਾ ਹੁੰਦੀ ਹੈ, ਤੇ ਵਾਹਿਗੁਰੂ ਕਿਸੇ ਨੂੰ ਦੂਰ ਜਣਾ ਦਿੰਦਾ, ਕਿਸੇ ਨੂੰ ਨੇੜੇ ਸਮਝਾ ਦਿੰਦਾ ਹੈ।
ਭਾਵ ਸਿਆਣਪ ਸਗਲ ਤੇ ਰਹਿਤ,
ਲੋ ਹਜ਼ੂਰ ਕਹਿੰਦੇ ਨੇ ਉਹ ਵਾਹਿਗੁਰੂ ਕਿਸੇ ਵੀ ਉਪਾਵ ਦੇ ਨਾਲ ਨਹੀਂ ਮਿਲਦਾ, ਤੇ ਨਾ ਹੀ ਬੁੱਧੀ ਦੀ ਸਿਆਣਪ ਦੇ ਨਾਲ ਮਿਲਦਾ ਹੈ, ਇਹਨਾਂ ਸਾਰੀਆਂ ਚੀਜ਼ਾਂ ਤੋਂ ਰਹਿਤ ਹੈ।
ਸਭ ਕੁਛ ਜਾਣੈ ਆਤਮ ਕੀ ਰਹਿਤ,
ਲੋ ਹਜ਼ੂਰ ਕਹਿੰਦੇ ਨੇ ਫਿਰ ਉਹ ਵਾਹਿਗੁਰੂ ਪਰਮੇਸ਼ਰ ਸਭ ਕੁਛ ਜਾਣਦਾ ਹੈ। ਆਤਮ ਕੀ ਰਹਿਤ, ਜੋ ਸਾਡੇ ਆਤਮਾ ਦੀ ਰਹਿਤ ਹੈ, ਜੋ ਸਾਡੇ ਮਨ ਦੀ ਧਾਰਨਾ ਹੈ, ਜੋ ਸਾਡੇ ਮਨ ਦੀ ਭਾਵਨਾ ਹੈ, ਜੋ ਸਾਡੇ ਮਨ ਦੀ ਰਹਿਤ ਹੈ, ਉਹਨੂੰ ਵੀ ਵਾਹਿਗੁਰੂ ਪਰਮੇਸ਼ਰ ਜਾਣਦਾ ਹੈ।
ਜਿਸ ਭਾਵੈ ਤਿਸ ਲਏ ਲੜ ਲਾਏ,
ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਜਿਸ ਨੂੰ ਪਾਉਂਦਾ ਵਾਹਿਗੁਰੂ ਉਸੇ ਨੂੰ ਆਪਣੇ ਲੜ ਲਾ ਲੈਂਦਾ, ਭਾਵ ਉਸ ਨੂੰ ਨਾਮ ਦਾ ਪੱਲਾ ਪਕੜਾ ਦਿੰਦਾ ਹੈ।
ਥਾਨ ਥਨੰਤਰ ਰਹਿਆ ਸਮਾਏ,
ਉਹ ਅਕਾਲ ਪੁਰਖ ਵਾਹਿਗੁਰੂ ਸਾਰੇ ਅਸਥਾਨਾਂ ਦੇ ਅੰਦਰ ਵੀ ਤੇ ਸਾਰੇ ਅਸਥਾਨਾਂ ਤੋਂ ਬਾਹਰ ਵੀ ਸਮਾਰਿਆ ਹੈ, ਭਾਵ ਸਭ ਅਸਥਾਨਾਂ ਦੇ ਅੰਦਰ ਵੀ ਤੇ ਬਾਹਰ ਵੀ। ਜਿਵੇਂ ਹੁਣ ਇੱਕ ਮਕਾਨ ਹੈ, ਇੱਕ ਉਹਦਾ ਅੰਦਰਲਾ ਹਿੱਸਾ ਹੁੰਦਾ, ਇੱਕ ਬਾਹਰਲਾ ਹੁੰਦਾ, ਘਰਾਂ ਦੇ ਵਿੱਚ ਵੀ ਇੱਕ ਅੰਦਰਲਾ ਪੋਰਸ਼ਨ ਹੁੰਦਾ, ਦੂਸਰਾ ਬਾਹਰਲਾ ਹੁੰਦਾ, ਪਰ ਹਜ਼ੂਰ ਕਹਿੰਦੇ ਸਭ ਅਸਥਾਨਾਂ ਦੇ ਅੰਦਰ ਵੀ ਤੇ ਬਾਹਰ ਉਹ ਸਮਾ ਰਿਹਾ ਹੈ।
ਸੋ ਸੇਵਕ ਜਿਸ ਕਿਰਪਾ ਕਰੇ,
ਧੰਨ ਗੁਰੂ ਅਰਜਨ ਦੇਵ ਮਹਾਰਾਜ ਸੱਚੇ ਪਾਤਸ਼ਾਹ ਫਰਮਾਉਂਦੇ ਨੇ ਭਾਈ ਉਹੀ ਵਾਹਿਗੁਰੂ ਦਾ ਸੇਵਕ ਬਣਿਆ ਹੈ ਜਿਸ ਉੱਤੇ ਉਸ ਮੇਰੇ ਵਾਹਿਗੁਰੂ ਨੇ ਕਿਰਪਾ ਕਰ ਦਿੱਤੀ ਹੈ।
ਨਿਮਖ ਨਿਮਖ ਜਪ ਨਾਨਕ ਹਰੇ,
ਫਿਰ ਉਹ ਕਰਦਾ ਕੀ ਹੈ ਹਜ਼ੂਰ ਕਹਿੰਦੇ ਭਾਈ ਨਿਮਖ ਨਿਮਖ ਕਾਲ, ਇੱਕ ਇੱਕ ਅੱਖ ਦੇ ਫੋਰੇ ਮਾਤਰ ਜਿੰਨੇ ਸਮੇਂ ਦੇ ਅੰਦਰ, ਭਾਵ ਖਿਨ ਖਿਨ ਕਾਲ ਉਹ ਵਾਹਿਗੁਰੂ 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 ਇਸ ਤਰ੍ਹਾਂ ਜਪਦਾ ਰਹਿੰਦਾ ਜਿਹਦੇ ਉੱਤੇ ਮੇਰੇ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ, ਤੇ ਫਿਰ ਉਹ ਨਿਮਕ ਨਿਮਕ ਕਾਲ ਵਾਹਿਗੁਰੂ ਵਾਹਿਗੁਰੂ ਦਾ ਨਾਮ ਜਪਦਾ ਹੈ, ਤੇ ਵਾਹਿਗੁਰੂ ਪਰਮੇਸ਼ਰ ਇਸ ਢੰਗ ਦੇ ਨਾਲ ਉਹ ਆਪਣਾ ਸੇਵਕ ਬਣਾ ਲੈਂਦਾ ਹੈ। ਐਸੇ ਮਹਾਂਪੁਰਖਾਂ ਦੇ ਬਾਰੇ ਹੀ ਤਾਂ ਸਤਿਗੁਰੂ ਨੇ ਲਿਖਿਆ ਹੈ, ਹਰ ਕਾ ਸੇਵਕ ਸੋ ਹਰ ਜਿਹਾ, ਭੇਦ ਨਾ ਜਾਣੋ ਮਾਨਸ ਦੇਹਾ, ਹਰ ਹਰ ਜਨ ਦੋਈ ਏਕ ਹੈ, ਬਿਬ ਵਿਚਾਰ ਕਸ਼ ਨਾਹੇ, ਜਲ ਤੇ ਉਪਜਿਤ ਰੰਗ ਜਿਉਂ ਜਲ ਹੀ ਵਿਖੇ ਸਮਾਈ। ਉਹਨਾਂ ਨੂੰ ਵਾਹਿਗੁਰੂ ਆਪਣਾ ਸੇਵਕ ਬਣਾ ਲੈਂਦਾ ਹੈ ਜਿਨ੍ਹਾਂ ਉੱਤੇ ਕਿਰਪਾ ਕਰੇ, ਤੇ ਫਿਰ ਉਹ ਨਿਮਕ ਨਿਮਕ ਕਾਲ ਵਾਹਿਗੁਰੂ ਦਾ ਨਾਮ ਜਪਦੇ ਰਹਿੰਦੇ ਹਨ। ਸੋ ਸਾਹਿਬ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਪਾਰ ਮਿਹਰ ਕੀਤੀ, ਸਾਨੂੰ ਪਾਵਨ ਪਵਿੱਤਰ ਸੁੰਦਰ ਤੇ ਅਮੋਲਕ ਉਪਦੇਸ਼ ਬਖਸ਼ੇ ਨੇ, ਆਪਾਂ ਇਹਨਾਂ ਨੂੰ ਸੁਣਿਆ ਤੇ ਸੁਣ ਕੇ ਮਨ ਦੇ ਵਿੱਚ ਵਸਾਈਏ, ਇਹਦੇ ਨਾਲ ਸਾਡੇ ਜੀਵਨ ਦੀ ਸਫਲਤਾ ਹੋਵੇਗੀ। ਸਭ ਸੰਗਤਾਂ ਦਾ ਹਾਰਦਿਕ ਧੰਨਵਾਦ, ਹੋਈਆਂ ਭੁੱਲਾਂ ਚੁੱਕਾਂ ਲਈ ਖਿਮਾ ਕਰਨਾ।
ਸੋ ਸੇਵਕ ਜਿਸ ਕਿਰਪਾ ਕਰੇ, ਨਿਮਖ ਨਿਮਖ ਜਪ ਨਾਨਕ ਹਰੀ।
ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।